एको ओंकार सतनाम कर्ता पुरुख निर्भव निर्वैर अकाल मूरत अजूनी सैभं गुरुप्रसाद। अब तो जाए चढ़े सिंहासन मिले हैं सारंग पानी। राम कबीरा एक भय है कोई न सके पछानी। भारती भगत काल विच कबीर का आगमन एक अदुत्ता आगमन है। कबीर भगत श्रेणी दे चों सिरमौर है। जिंदगी दे हर पहलू दते आपने अपने विचारां राहीं रोशनी पाई है। चाहे वो सामाजिक जीवन है, चाहे वो धार्मिक है, चाहे वो राजनीतिक है। डिंब पखंड दा आपने खुले शब्दों विच खंडन किया और धर्म की बुनियाद आपने सच दसी, दया दसी, संतोख दसी। जेठ की पूर्णमासी बिकमी सम्मत 1455 विच कबीर का जन्म बनारस विच नीमू नीरा जुलाहे दे घर होया। ये मजहब तो मुसलमान सन पर कबीर दे संस्कार हिंदू मुस्लिम तो बाला तर। और उन्होंने बकायदा ऐसा आख्या भी है, ना हम हिंदू ना मुसलमान, अल्लाह राम के पिंड प्राण। राम आखण विच मैनू कोई इतराज नहीं, अल्लाह नू मनण विच मैनू कोई इनकार नहीं, लेकिन मैं हिंदू नहीं, मैं मुस्लिम नहीं। जिस तरह सूरज दा चानना सारिया लई आउंदा है, कबीर दे विचार सर्व सांझे ने सारिया लई ने। आम अवतारी ते भगतां दे जन्म दी तरह आप दा भी जन्म काल बड़े रहस्यमई ढंग दे नाल बतीत होया। आप हसदे हुए जगत दे चाहे, जदके जगत दा नियम है बालक अक्सर रोंदे हुए आउंदे हैं और अंत भी अक्सर रोंदे होया ही होंदा है। परम पुरख की यह पहचान है, हसदा होया आमदा है, हसदा होया जीवदा है, हसदा होया रुखसत हो जाता है। सारी जिंदगी हासे वंडने, खुशियां वंडनियां, परम आनंद वंडना, यह महापुरख की जिंदगी का मनोरथ होंदा है, लक्ष्य होंदा है। नीमू नीरा अधकड़ उम्र देच अपने घर इस अदुत्ती संतान नु वेख के खुले नहीं समांदे। बचपन काल तो ही आप अगम्मी गल्लां हर महफिल देच बैठ के करदे सन। बच्चियां नाल बैठना पर गल आगम निगम दी करनी, खेडन लई बैठना पर गल अल्लाह दी करनी, राम दी करनी। खेड देच रुचियां ना होके खेड नू भी बंदगी दी शक्ल बना देनी, ये कबीर दा रोजमर्रा का कर्म से। विद्यक मंदरा ते धार्मिक मंदरा दे द्वार आप लई बंद सन, क्यों कि आप जुलाहे घर विच जन्मे सन। इसलिए इस देश दी वर्ण प्रथा दे मुताबक आप शूदर सन ते शूदर दे कोलों ए अख्तियार खो लिया गया सी। ना वो विद्या पढ़ सकदा सी ते ना ही वो धर्म मंदर ते जाके पूजा प्रतिष्ठा कर सकदा सी। मनुख का सारा विकास विद्यक मंदरां ते धार्मिक मंदरां दे आसरे ते होंदा है। बौद्धिक विकास विद्यक मंदरां दे आले दुआले, अध्यात्मक विकास मनुख का धार्मिक मंदरां दे आसरे ते होंदा है। जिस बंदे लई ये दोवें द्वार बंद कर दिते जान, उस मनुख का सारा विकास रुक जाता है। पर ए ते कोई धुरदरगाहों ही पढ़िया होया पुरश आया है। भावें दोवें मंदरां दे द्वार आप लई बंद ने, लेकिन फिर भी आपने सारी मनुखता लई धार्मिक मंदर ते विद्यक मंदरां दे द्वार अपने राहीं खोले। जगत नूं चानना दिता विद्या दे राहीं, जगत नूं चानना दिता धर्म ज्ञान दे राहीं। ब्राह्मण दी ये मनोत सी कि आलम फाजल भगत संत जन केवल ब्राह्मण दे घर ही पैदा हुंदे ने। इस वास्ते आप दे नाल अनेकां ही मित जुड़ गईयां। जैसे कि एक कुआरी ब्राह्मणी दे कुख तों बालक दा जन्म होया और उन्हें गंगा दे तट ते उसनों सुट दिता और उन्हों नीमा ਤੇ ਨੀਰੂ ਜੁਲਾਹਾ ਚੁੱਕ ਕੇ ਲਿਆਏ। ਇਹ ਇੱਕ ਮਿੱਥ ਹੈ, ਜਦਕਿ ਹਕੀਕਤ ਹੈ ਕਿ ਨੀਮੂ ਤੇ ਨੀਰਾ ਦੇ ਘਰ ਬਕਾਇਦਾ ਕਬੀਰ ਦਾ ਜਨਮ ਹੋਇਆ। ਕਬੀਰ ਨੇ ਆਪਣੀ ਜ਼ਾਤ ਛੁਪਾਈ ਨਹੀਂ, ਕਬੀਰ ਮੇਰੀ ਜ਼ਾਤ ਕੋ ਸਭ ਕੋਈ ਹਸਨੇ ਹਾਰ, ਬਲਹਾਰੀ ਇਸ ਜਾਤ ਕੋ ਜੈ ਜਪਿਓ ਸਿਰਜਨਹਾਰ। ਈ ਜ਼ਾਤ ਹੈ ਜਾਤ ਜੁਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਵੇ ਕਬੀਰ। ਗੱਲ ਸਪਸ਼ਟ ਕਰ ਦਿੱਤੀ, ਜ਼ਾਤ ਦਾ ਮੈਂ ਜੁਲਾਹਾ ਹਾਂ, ਵਰਣ ਕਰਕੇ ਮੈਂ ਸ਼ੂਦਰ ਹਾਂ, ਇਸ ਲਈ ਮੈਂ ਜਗਤ ਦੇ ਸਾਹਮਣੇ ਉਹ ਵਿਚਾਰਾਂ ਰੱਖਦਾ ਕਿ ਮਨੁੱਖ ਨਾਲ ਨਾ ਕੋਈ ਵਰਣ ਜੋੜਿਆ ਜਾਏ, ਮਨੁੱਖ ਨਾਲ ਨਾ ਕੋਈ ਜ਼ਾਤ ਜੋੜੀ ਜਾਏ। ਗਰਭਵਾਸ ਮੇਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦੇ ਤੇ ਸਭ ਉਤਪਾਤੀ। ਇਹ ਕਬੀਰ ਦੇ ਬੋਲ। ਜ਼ਾਤ ਦਾ ਜਨਮ ਸਰੀਰ ਦੇ ਜਨਮ ਦੇ ਨਾਲ ਹੈ, ਵਰਣ ਦਾ ਜਨਮ ਸਰੀਰ ਦੇ ਜਨਮ ਦੇ ਨਾਲ ਹੈ। ਇਹ ਕਬੀਰ ਕਹਿੰਦੇ, ਮੈਂ ਇਸ ਸਰੀਰ ਤੋਂ ਪਹਿਲੇ ਵੀ ਸੀ, ਜਦ ਮੈਂ ਪਹਿਲੇ ਵੀ ਸੀ ਤੇ ਇਸ ਵਰਣ ਦਾ, ਇਸ ਜ਼ਾਤ ਦਾ ਮੇਰੇ ਨਾਲ ਜੋੜਨਾ ਇੱਕ ਬੱਚਿਆਂ ਦੀ ਖੇਲ ਹੈ। ਲੇਕਿਨ ਬੜੇ ਬੜੇ ਆਲਮ ਵਿਦਵਾਨ ਵੀ ਕਈ ਦਫ਼ਾ ਇਸ ਤਰ੍ਹਾਂ ਦੀ ਬੱਚਿਆਂ ਦੀ ਖੇਲ ਕਰਦੇ ਨੇ। ਸਾਰੀ ਮਨੁੱਖਤਾ ਨੂੰ ਸਾਡੇ ਦੇਸ਼ ਦੇ ਮੁਖੀ ਲੋਕਾਂ ਨੇ ਚਾਰ ਹਿੱਸਿਆਂ ਵਿੱਚ ਵੰਡ ਕੇ ਰੱਖਿਆ ਹੋਇਆ ਸੀ, ਜਿਸ ਤੋਂ ਕਬੀਰ ਬਿਲਕੁਲ ਇਨਕਾਰੀ ਹੋਏ। ਇਸ ਵੰਡ ਨੂੰ ਮੰਨਣ ਤੋਂ ਆਪ ਨੇ ਬਿਲਕੁਲ ਇਨਕਾਰ ਕਰ ਦਿੱਤਾ। ਆਪ ਨੇ ਸਪਸ਼ਟ ਰੂਪ ਵਿੱਚ ਕਹਿ ਦਿੱਤਾ, ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਦ। ਮੇਰੇ ਸਰੀਰ ਨੂੰ ਕੋਈ ਚੀਰੇ ਤੇ ਲਹੂ ਨਿਕਲਦਾ ਹੈ, ਪਰ ਇਹ ਬ੍ਰਾਹਮਣ ਤੇਰੇ ਸਰੀਰ ਨੂੰ ਕੋਈ ਚੀਰੇ ਤੇ ਦੁੱਧ ਥੋੜ੍ਹੀ ਨਿਕਲਦਾ ਹੈ, ਉਸਦੇ ਵਿੱਚ ਵੀ ਤੇ ਲਹੂ ਹੀ ਨਿਕਲਦਾ ਹੈ। ਮੇਰੇ ਸਰੀਰ ਦੇ ਅੰਦਰ ਹੱਡ ਮਾਸ ਮਿੰਜ ਔਰ ਦੁਰਗੰਧੀ ਇਤਿਆਦਿਕ ਹੈ, ਤੇਰੇ ਸਰੀਰ ਦੇ ਵਿੱਚ ਵੀ ਤੇ ਇਹੀ ਕੁਛ ਹੈ। ਸਰੀਰਕ ਤਲ ਤੇ ਆਪਣੇ ਬ੍ਰਾਹਮਣ ਹੋਣ ਦਾ ਸਬੂਤ ਦੇ ਕਿ ਤੇਰੇ ਤੇ ਮੇਰੇ 'ਚ ਫਰਕ ਕੀ ਹੈ। ਫਰਕ ਹੁੰਦਾ ਹੈ ਮਨ ਵਿੱਚ, ਫਰਕ ਹੁੰਦਾ ਹੈ ਵਿਚਾਰਾਂ ਵਿੱਚ, ਫਰਕ ਹੁੰਦਾ ਹੈ ਸੋਚਣੀ ਵਿੱਚ। ਔਰ ਮੇਰੇ ਵਿਚਾਰਾਂ ਵਿੱਚ ਪਰਮਾਤਮਾ ਹੈ, ਮੇਰੇ ਵਿਚਾਰਾਂ ਵਿੱਚ ਸੱਚ ਹੈ, ਮੇਰੇ ਵਿਚਾਰਾਂ ਵਿੱਚ ਈਸ਼ਵਰ ਹੈ, ਮੇਰੀ ਸੋਚ ਮੰਡਲ ਵਿੱਚ ਪਰਮਾਤਮਾ ਹੈ। ਇਸ ਵਾਸਤੇ ਮੈਂ ਤੇ ਉਸਨੂੰ ਬ੍ਰਾਹਮਣ ਮੰਨਦਾ। ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਸਰੀਰ ਦੇ ਤਲ ਤੇ ਨਾ ਕੋਈ ਨੀਵਾਂ ਹੈ ਨਾ ਕੋਈ ਉੱਚਾ ਹੈ, ਵਿਚਾਰ ਦੇ ਤਲ ਤੇ ਮਨੁੱਖ ਨੀਵਾਂ ਹੈ ਮਨੁੱਖ ਉੱਚਾ ਹੈ। ਹਕੀਕਤ ਹੈ ਜਿਸ ਦੇ ਵਿਚਾਰ ਨੀਵੇਂ ਨੇ ਉਹ ਨੀਵਾਂ ਹੈ, ਜਿਸ ਦੇ ਵਿਚਾਰ ਉੱਚੇ ਨੇ ਉਹ ਉੱਚਾ ਹੈ। ਤੋ ਕਬੀਰ ਕਹਿੰਦੇ, ਮੇਰੇ ਵਿਚਾਰ ਬ੍ਰਹਮ ਜੈਸੇ ਨੇ, ਪਰ ਅਕਸਰ ਮਨੁੱਖ ਦੀ ਦ੍ਰਿਸ਼ਟੀ ਸਰੀਰ ਤੇ ਹੀ ਰੁਕਦੀ ਹੈ। ਕੈਸੀ ਇੱਕ ਅਗੰਮੀ ਗਾਥਾ ਹੈ ਸਾਡੇ ਦੇਸ਼ ਵਿੱਚ ਪ੍ਰਚਲਿਤ, ਰਿਸ਼ੀ ਅਸ਼ਟਾਵਕਰ ਜੋ ਆਪਣੇ ਸਰੀਰ ਵਿੱਚ ਅੱਠ ਬਲ ਰੱਖਦੇ ਸਨ, ਲੱਤਾਂ ਟੇੜੀਆਂ, ਬਾਹਾਂ ਟੇੜੀ, ਗਰਦਨ ਟੇੜੀ, ਗਰਮ ਜੋ ਹੈ ਲੱਕ ਟੇੜਾ, ਵਰਸ ਕੇ ਸਾਰਾ ਸਰੀਰ ਅੱਠ ਬਲਾਂ ਵਿੱਚ ਬਕਾਇਦਾ ਵਿੰਗਾ ਹੋਇਆ ਹੋਇਆ। ਕਹਿੰਦੇ ਨੇ ਜਨਕ ਦੀ ਸਭਾ ਵਿੱਚ ਜਦ ਆਪ ਦਾ ਅਚਾਨਕ ਆਉਣਾ ਹੋਇਆ, ਕਿਉਂਕਿ ਆਪ ਦੇ ਪਿਤਾ ਰਾਜਗੁਰੂ ਸਨ ਤੇ ਕਿਸੇ ਕਾਰਨ ਕਰਕੇ ਆਪ ਪਿਤਾ ਨੂੰ ਹੀ ਬੁਲਾਉਣ ਵਾਸਤੇ ਆਏ, ਤੇ ਸਰੀਰ ਦੇ ਇਹ ਅੱਠ ਬਲ ਵੇਖ ਕੇ ਜਨਕ ਦੀ ਸਭਾ ਵਿੱਚ ਬੈਠੇ ਹੋਏ ਬ੍ਰਾਹਮਣ ਹੱਸ ਪਏ। ਔਰ ਹਸੀ ਵਿੱਚ ਮਾਹੌਲ ਸੀ, ਹਸੀ ਵਿੱਚ ਤਨਸ ਸੀ, ਹਸੀ ਵਿੱਚ ਨਿੰਦਾ ਸੀ, ਹਸੀ ਵਿੱਚ ਚੋਟ ਸੀ। ਚੋਟ ਕਰਨੀ ਹੋਵੇ ਕਿਸੇ ਤੇ ਮਨੁੱਖ ਰੋ ਕੇ ਵੀ ਚੋਟ ਕਰ ਸਕਦਾ ਹੈ, ਹੱਸ ਕੇ ਵੀ ਚੋਟ ਕਰ ਸਕਦਾ ਹੈ। ਚੋਟ ਕਰਨੀ ਹੋਵੇ ਕਿਸੇ ਤੇ ਮਨੁੱਖ ਨੇ ਤਾਂ ਉਹ ਅਪਮਾਨ ਕਰਕੇ ਵੀ ਚੋਟ ਕਰ ਸਕਦਾ ਹੈ, ਸਨਮਾਨ ਦੇ ਕੇ ਵੀ ਚੋਟ ਕਰ ਸਕਦਾ ਹੈ। ਚੋਟ ਕਰਨੀ ਹੋਵੇ ਕਿਸੇ ਤੇ ਹਕੀਕਤ ਹੈ ਕਿਸੇ ਦੀ ਇੱਜ਼ਤ ਕਰਕੇ ਵੀ ਚੋਟ ਕੀਤੀ ਜਾ ਸਕਦੀ ਹੈ, ਬੇਇੱਜ਼ਤੀ ਕਰਕੇ ਵੀ ਚੋਟ ਕੀਤੀ ਜਾ ਸਕਦੀ ਹੈ। ਕਿਸੇ ਦਾ ਦੇਣਾ ਵੀ ਦਰਅਸਲ ਖੋਣਾ ਆਉਂਦਾ ਹੈ, ਤੇ ਕਈ ਦਫ਼ਾ ਕਿਸੇ ਦਾ ਖੋਣਾ ਵੀ ਵਾਸਤਵਿਕ ਦੇਣਾ ਆਉਂਦਾ ਹੈ। ਇਸ ਹੱਸੀ ਵਿੱਚ ਬਹੁਤ ਗਹਿਰੀ ਚੋਟ ਸੀ, ਅਸ਼ਟਾਵਕਰ ਨੂੰ ਲੱਗੀ। ਆਪ ਨੇ ਸੁਤੇ ਸਿਦਕਿਆ, ਰਾਜਨ ਅੱਜ ਪਤਾ ਚੱਲਿਆ ਤੇਰੀ ਮਹਿਫਿਲ ਦੇ ਚਮਾਰ ਬੈਠੇ ਨੇ, ਮੈਂ ਤੇ ਸਮਝਿਆ ਸੀ ਬ੍ਰਾਹਮਣ ਹੋਣਗੇ, ਅੱਜ ਪਤਾ ਚੱਲਿਆ ਤੂੰ ਸ਼ੂਦਰਾਂ ਵਿੱਚ ਘਿਰਿਆ ਹੋਇਆ। ਮਹਾਂਪੁਰਸ਼ ਦੀ ਦ੍ਰਿਸ਼ਟੀ 'ਚ ਸ਼ੂਦਰ ਉਹ ਜਿਸ ਦੇ ਵਿਚਾਰ ਨੀਵੇਂ ਨੇ, ਤੂੰ ਤੇ ਸ਼ੂਦਰਾਂ ਵਿੱਚ ਘਿਰਿਆ ਹੋਇਆ, ਇਹਦੇ ਸਭ ਚਮਾਰ ਬੈਠੇ ਨੇ। ਜਨਕ ਨੇ ਆਖਿਆ, ਰਿਸ਼ੀ ਜੀ, ਚਮਾਰ ਕੈਸੇ? ਤੋ ਆਪਨੇ ਕਿਹਾ, ਇਹਨਾਂ ਨੇ ਮੇਰੀ ਚਮੜੀ ਵੇਖੀ ਹੈ, ਇਹਨਾਂ ਨੇ ਮੇਰਾ ਸਰੀਰ ਵੇਖਿਆ। ਤੇ ਚਮਾਰ ਉਹ ਹੈ ਜਿਹਦੀ ਦ੍ਰਿਸ਼ਟੀ ਚਮੜੇ ਤੇ, ਜਿਸਦੀ ਦ੍ਰਿਸ਼ਟੀ ਸਰੀਰ ਤੇ, ਜਿਸਦੀ ਦ੍ਰਿਸ਼ਟੀ ਮਨ ਤੇ ਹੈ ਉਹ ਮਨੋਵਿਗਿਆਨੀ ਹੈ, ਜਿਸਦੀ ਦ੍ਰਿਸ਼ਟੀ ਆਤਮਾ ਤੇ ਉਹ ਸੰਤ ਹੈ, ਭਗਤ ਹੈ, ਗੁਰਮੁਖ ਹੈ। ਇਹਨਾਂ ਦੀ ਦ੍ਰਿਸ਼ਟੀ ਮੇਰੇ ਸਰੀਰ ਤੇ ਹੈ, ਇਹ ਚਮਾਰ ਹੈ, ਇਹ ਮੇਰੇ ਮਨ ਤੱਕ ਵੀ ਨਹੀਂ ਪਹੁੰਚੇ। ਇਹਨਾਂ ਨੂੰ ਵਿਦਵਾਨ ਮੰਨਾਂ ਤੇ ਮੈਂ ਕਿਸ ਤਰ੍ਹਾਂ ਮੰਨਾਂ? ਇਹਨਾਂ ਨੂੰ ਦਾਰਸ਼ਨਿਕ ਵਿਚਾਰਕ ਮੈਂ ਮੰਨਾਂ ਤੇ ਕਿਸ ਤਰ੍ਹਾਂ ਮੰਨਾਂ? ਇਹਨਾਂ ਦੀ ਤੈਅ ਕੁਛ ਵੀ ਨਹੀਂ ਹੈ, ਇਹਨਾਂ ਦੀ ਦ੍ਰਿਸ਼ਟੀ ਬਹੁਤ ਥੋਥੀ ਹੈ ਔਰ ਉੱਪਰਲੀ ਹੈ। ਔਰ ਆਪਣੇ ਵਿਚਾਰਾਂ ਦੇ ਰਾਹੀਂ ਅਹਿਸਾਸ ਕਰਾ ਦਿੱਤਾ ਜਨਕ ਨੂੰ, ਭਾਵੇਂ ਮੇਰੇ ਸਰੀਰ ਵਿੱਚ 8 ਬਲ ਨੇ ਪਰ ਮੇਰੇ ਮਨ ਵਿੱਚ 1 ਬਲ ਵੀ ਨਹੀਂ, ਭਾਵੇਂ ਇਹਨਾਂ ਬ੍ਰਾਹਮਣਾਂ ਦੇ ਸਰੀਰ ਵਿੱਚ ਕੋਈ ਬਲ ਨਹੀਂ ਪਰ ਇਹਨਾਂ ਦੇ ਮਨ ਵਿੱਚ ਲੱਖਾਂ ਹੀ ਬਲ ਨੇ, ਲੱਖਾਂ ਹੀ ਵਿੰਗ ਨੇ, ਲੱਖਾਂ ਹੀ ਟੇੜਾਪਣ ਹੈ। ਤੋ ਹਕੀਕਤ ਹੈ ਭਗਤ ਕਬੀਰ ਜੀ ਦਾ ਐਸਾ ਕਹਿਣਾ, ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾ ਹੈ ਨਹੀਂ ਆਇਆ, ਵੀ ਜਿਸ ਢੰਗ ਨਾਲ ਜਗਤ ਤੇ ਮੈਂ ਆਇਆ ਇਹ ਬ੍ਰਾਹਮਣ ਤੇਰਾ ਵੀ ਆਉਣ ਦਾ ਢੰਗ ਹੋਈ ਹੈ। ਮਾਂ ਬਾਪ ਦੇ ਜ਼ਰੀਏ ਮੈਂ ਆਇਆ, ਮਾਂ ਬਾਪ ਦੇ ਜ਼ਰੀਏ ਤੂੰ ਆਇਆ, ਮੇਰੇ ਸਰੀਰ ਵਿੱਚ ਲਹੂ ਹੈ, ਤੇਰੇ ਸਰੀਰ ਵਿੱਚ ਵੀ ਲਹੂ ਹੈ, ਕੋਈ ਦੁੱਧ ਨਹੀਂ ਹੈ, ਫਿਰ ਤੂੰ ਬ੍ਰਾਹਮਣ ਕੈਸਾ ਤੇ ਮੈਂ ਸ਼ੂਦਰ ਕੈਸਾ? ਹਕੀਕਤ ਹੈ ਕਿ ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਜੁਲਾਹੇ ਦੇ ਘਰ ਜਨਮ ਲੈ ਕੇ ਤੇ ਇਤਨੀਆਂ ਫਿਲਸਫੇ ਪੂਰਤ ਗੱਲਾਂ ਕਰਨੀਆਂ, ਬ੍ਰਹਮ ਦੀ ਵਿਚਾਰ ਦੇਣੀ, ਦਰਅਸਲ ਇਹ ਅਖੌਤੀ ਹੰਕਾਰੀ ਬ੍ਰਾਹਮਣਾਂ ਨੂੰ ਚੰਗਾ ਨਾ ਲੱਗੇ। ਐਸਾ ਦੌਰ ਚੱਲਿਆ ਬਨਾਰਸ ਦੇ ਵਿੱਚ, ਆਪ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲੱਗੇ ਔਰ ਇਹ ਇਲਜ਼ਾਮ ਪ੍ਰਥਮ ਬ੍ਰਾਹਮਣਾਂ ਦੀ ਤਰਫੋਂ ਲੱਗੇ, ਫਿਰ ਮੌਲਵੀਆਂ ਦੀ ਤਰਫੋਂ ਲੱਗੇ। ਇਹ ਪਹਿਲਾ ਐਸਾ ਪੁਰਸ਼ ਬਨਾਰਸ ਦਾ ਜਿਹਦੇ ਨਾਲ ਇਹ ਦੋਵੇਂ ਫਿਰਕਿਆਂ ਦੇ ਮੁਖੀ ਸਹਿਮਤ ਨਾ ਹੋਏ। ਉਸਦਾ ਇੱਕ ਕਾਰਨ, ਜਦ ਮੌਲਵੀ ਨੇ ਕਿਹਾ ਨੀਰੂ ਜੁਲਾਹੇ ਨੂੰ ਕਿ ਪੁੱਤਰ ਤੇਰਾ ਹੁਣ 9 ਸਾਲ ਦਾ ਹੋ ਗਿਆ, ਲਿਹਾਜ਼ਾ ਇਸਦੀ ਸੁਨਤ ਕਰਾਓ ਔਰ ਇਹ ਬਕਾਇਦਾ ਸ਼ਰ੍ਹਾਂ ਦਾ ਆਧਾਰ ਨਹੀਂ ਹੋਵੇ। ਕਹਿੰਦੇ ਨੇ ਮਾਂ ਬਾਪ ਰਾਜ਼ੀ ਹੋਏ ਵੀ ਠੀਕ ਹੈ। ਔਰ ਇਸਲਾਮੀ ਜਗਤ ਵਿੱਚ ਸੁਨਤ ਇੱਕ ਬਹੁਤ ਖੁਸ਼ੀ ਦਾ ਦਿਨ ਗਿਣਿਆ ਜਾਂਦਾ, ਮਿਠਾਈ ਵੰਡੀ ਜਾਂਦੀ ਹੈ, ਮਹਿਮਾਨਾਂ ਨੂੰ ਬਹੁਤ ਖਾਣਾ ਖਿਲਾਇਆ ਜਾਂਦਾ, ਆਉ ਭਗਤ ਕੀਤੀ ਜਾਂਦੀ ਹੈ। ਔਰ ਇਹ ਬਾਲਕ ਅੱਜ ਤੋਂ ਸ਼ਰ੍ਹਾਂ ਵਿੱਚ ਪ੍ਰਵਿਰਤ ਹੋਇਆ, ਇਸ ਗੱਲ ਦੀ ਬਹੁਤ ਵੱਡੀ ਖੁਸ਼ੀ ਮਨਾਈ ਜਾਂਦੀ ਹੈ। ਲੇਕਿਨ ਕਬੀਰ ਨੇ ਸੁਨਤ ਕਰਾਉਣ ਤੋਂ ਇਨਕਾਰ ਕੀਤਾ ਤੇ ਆਪ ਦੇ ਇਹ ਮਹਾਂਬੋਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇਸ ਢੰਗ ਨਾਲ ਦਰਜ ਨੇ ਕਿ ਸੁਨਤ ਕਰੇ ਜੇ ਤੁਰਕ ਹੋਏਗਾ, ਮੈਂ ਨਾ ਬਦੋਂਗਾ ਭਾਈ, ਜੋਰੇ ਖੁਦਾਏ ਮੁਕੋ ਤੁਰਕ ਕਰੇਗਾ, ਆਪਨ ਹੀ ਕਟ ਜਾਏ। ਸਖਤ ਸਨੇਹ ਕਰ ਤੁਰਕ ਹੋਏਗਾ, ਹਕੀਕਤ ਜੇ ਸਖਤ ਛੁਰੀ ਦੇ ਨਾਲ ਇੰਦਰੀ ਕੱਟਣ ਨਾਲ ਜੇ ਕੋਈ ਵਾਕਈ ਮੁਸਲਮਾਨ ਹੋ ਜਾਂਦਾ ਹੈ ਤੇ ਐਸਾ ਅਗਰ ਰੱਬ ਚਾਹੁੰਦਾ ਸੀ ਤਾਂ ਰੱਬ ਸਵੈਨ ਕੱਟ ਦਿੰਦਾ, ਪਰਮਾਤਮਾ ਹੀ ਸੁਨਤ ਕਰ ਦਿੰਦਾ। ਸੁਨਤ ਕਰੇ ਜੇ ਤੁਰਕ ਹੋਏਗਾ, ਔਰਤ ਕਾ ਕਿਆ ਕਰੀਏ, ਅਰਧ ਸਰੀਰੀ ਨਾਰ ਨਾ ਛੋੜੇ, ਤਾਂ ਤੇ ਹਿੰਦੂ ਹੀ ਰਹੀਏ। ਬੜੀ ਕੀਮਤੀ ਗੱਲ ਕਬੀਰ ਕਹਿ ਗਏ ਨੇ, ਅਗਰ ਪੁਰਸ਼ ਦੀ ਸੁਨਤ ਕਰੋਗੇ ਤਾਂ ਇਸਤਰੀ ਦਾ ਕੀ ਕਰੋਗੇ? ਇਸਤਰੀ ਤੇ ਆਖਿਰ ਹਿੰਦੂ ਹੀ ਰਹੀ, ਅੱਧਾ ਸਰੀਰ ਮੁਸਲਿਮ ਅੱਧਾ ਹਿੰਦੂ। ਕਬੀਰ ਨੇ ਸੁਨਤ ਕਰਾਉਣ ਤੋਂ ਇਨਕਾਰ ਕੀਤਾ ਔਰ ਆਖਿਆ ਕਿ ਸਰੀਰ ਦੇ ਸਾਰੇ ਅੰਗ ਪਰਿਪੂਰਨ ਪਰਮਾਤਮਾ ਦੀ ਤਰਫੋਂ ਸੰਪੂਰਨ ਨੇ ਤੇ ਮੈਂ ਕਿਸੇ ਵੀ ਅੰਗ ਨੂੰ ਘਟਾਉਣ ਨੂੰ ਰਾਜ਼ੀ ਨਹੀਂ। ਲੇਕਿਨ ਆਪਨੇ ਇਸ ਰਸਮ ਨੂੰ ਵੀ ਮੰਨਣ ਤੋਂ ਇਨਕਾਰ ਕੀਤਾ ਕਿ 9 ਸਾਲ ਦੇ ਬਾਲਕ ਨੂੰ ਜਦ ਜੱਗੋ ਪਵਿੱਤ ਕਰਾਇਆ ਜਾਂਦਾ ਹੈ ਤਾਂ ਆਪ ਇਸ ਸੰਬੰਧ ਵਿੱਚ ਵੀ ਕਹਿੰਦੇ ਨੇ, ਹਮ ਗਰ ਸੂਤ ਤਨੇ ਨਿਤ ਤਾਨਾ, ਕੰਠ ਜਨੇਊ ਤੁਮਾਰੇ, ਤੁਮ ਤੋਂ ਪੜਤੇ ਵੇਦ ਗਾਇਤਰੀ, ਗੋਬਿੰਦ ਹਿਰਦੇ ਹਮਾਰੇ। ਵੀ ਜਿਹੜਾ ਸੂਤਰ ਤੂੰ ਵੱਟ ਪਾ ਕੇ ਗਲ ਵਿੱਚ ਪਾ ਦੇਣਾ ਤੇ ਕਹਿੰਦਾ ਜਨੇਊ ਹੈ, ਇਹ ਸੂਤ ਸਾਡੇ ਘਰ ਵਿੱਚ ਕੱਤਿਆ ਜਾਂਦਾ ਹੈ, ਸਾਡੇ ਘਰ ਵਿੱਚ ਬਣਾਇਆ ਜਾਂਦਾ ਹੈ, ਅਸੀਂ ਬਣਾਉਂਦੇ ਹਾਂ। ਹਮ ਗਰ ਸੂਤ ਤਨੇ ਨਿਤ ਤਾਨਾ, ਕੰਠ ਜਨੇਊ ਤੁਮਾਰੇ, ਵੀ ਕਮਾਲ ਦੀ ਗੱਲ, ਸੂਤਰ ਅਸੀਂ ਬਣਾਉਂਦੇ ਹਾਂ ਤੇ ਕੰਠ ਵਿੱਚ ਤੁਸੀਂ ਪਾ ਕੇ ਬ੍ਰਾਹਮਣ ਹੋ ਜਾਂਦੇ ਹੋ, ਜਦਕਿ ਬਣਾਉਂਦੇ ਅਸੀਂ ਹਾਂ। ਇਸ ਸੂਤ ਨੂੰ ਕੱਟਦੇ ਹਸਤੇ ਹਾਂ ਅਸੀਂ ਹਾਂ। ਤੁਮ ਤੋਂ ਪੜ੍ਹਤੇ ਵੇਦ ਗਾਇਤਰੀ ਗੋਬਿੰਦ ਹਿਰਦੇ ਹਮਾਰੇ, ਜਿਸ ਲਈ ਤੁਸੀਂ ਵੇਦ ਪੜ੍ਹਦੇ ਹੋ, ਗਾਇਤਰੀ ਦਾ ਜਾਪ ਕਰਦੇ ਹੋ, ਉਹ ਗੋਬਿੰਦ ਮੇਰੇ ਹਿਰਦੇ ਵਿੱਚ, ਉਹ ਮੇਰੇ ਰੋਮ ਰੋਮ ਵਿੱਚ ਵਸਿਆ ਹੋਇਆ। ਇਸ ਤਰੀਕੇ ਨਾਲ ਦੋ ਫਿਰਕਿਆਂ ਦੇ ਧਾਰਮਿਕ ਮੁਖੀ, ਅਖੌਤੀ ਧਾਰਮਿਕ ਮੁਖੀ ਕਬੀਰ ਦੇ ਮੁਖਾਲਫ ਹੋਏ, ਔਰ ਇਸ ਤਰ੍ਹਾਂ ਦੇ ਫੋਕੇ ਧਾਰਮਿਕ ਬੰਦਿਆਂ ਦੀ ਮੁਖਾਲਫਤ ਕਈ ਦਫ਼ਾ ਬਹੁਤ ਵੱਡੇ ਦੁੱਖ ਤੇ ਪੀੜਾ ਨੂੰ ਜਨਮ ਦਿੰਦੀ ਹੈ। ਆਖਿਰ ਉਹ ਵੀ ਵਕਤ ਆ ਗਿਆ ਕਿ ਸਿਕੰਦਰ ਲੋਧੀ ਨੇ ਔਖੇ ਹੋ ਕੇ ਕਬੀਰ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇਣੇ ਸ਼ੁਰੂ ਕੀਤੇ, ਔਰ ਉਹ ਵੀ ਸਮਾਂ ਆ ਗਿਆ ਕਿ ਦੂਸਰੇ ਫਿਰਕੇ ਦੇ ਮੁਖੀਆਂ ਨੇ ਕਬੀਰ ਦੇ ਘਰ ਨੂੰ ਅੱਗ ਲਾ ਦਿੱਤੀ। ਬਨਾਰਸ ਵਿੱਚ ਆਪ ਦੀ ਝੁੱਗੀ ਜਲ ਗਈ, ਖੱਡੀ ਜਲ ਗਈ, ਬੁਣਿਆ ਹੋਇਆ ਕੱਪੜਾ ਜਲ ਗਿਆ, ਔਰ ਅੱਧੀ ਰਾਤ ਦੇ ਵਕਤ ਕਬੀਰ ਦੇ ਘਰ ਨੂੰ ਅੱਗ ਲਾਈ ਗਈ। ਕਬੀਰ ਗੰਗਾ ਦੇ ਤੱਟ ਤੇ ਬੈਠਾ ਸੀ। ਆਪ ਦਾ ਲੜਕਾ ਕਮਾਲ, ਜੋ ਵਾਕਈ ਕਮਾਲ ਸੀ, ਜੀਵਨ ਵਿੱਚ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਕਮਾਲ ਦਿਖਾਉਣਾ ਹੀ ਉਸਦਾ ਕਮਾਲ ਸੀ। ਉਹ ਭੱਜਿਆ ਹੋਇਆ ਗਿਆ ਗੰਗਾ ਦੇ ਤੱਟ ਤੇ ਭਗਤ ਜੀ ਆਪਣੇ ਪਿਤਾ ਨੂੰ ਕਹਿਣ ਲੱਗਾ, ਬਾਪੂ ਘਰ ਨੂੰ ਅੱਗ ਲੱਗ ਗਈ ਹੈ, ਝੁੱਗੀ ਜਲ ਗਈ ਹੈ, ਖੱਡੀ ਜਲ ਗਈ ਹੈ, ਸਾਰਾ ਸਮਾਨ ਜਲ ਕੇ ਰਾਖ ਹੋ ਗਿਆ ਹੈ, ਸਾਡੇ ਮਕਾਨ ਨੂੰ ਜਲਾ ਕੇ ਖਾਕ ਕਰ ਦਿੱਤਾ ਗਿਆ ਹੈ। ਕਬੀਰ ਕਿਸੇ ਮੌਜ 'ਚ ਬੈਠੇ ਸਨ, ਕਿਸੇ ਅਗੰਮੀ ਰਸ ਵਿੱਚ ਬੈਠੇ ਸਨ। ਆਪਨੇ ਫੌਰਨ ਕਹਿ ਦਿੱਤਾ, ਰਾਮ ਜਪਤ ਤਨ ਜਰ ਕੀ ਨਾ ਜਾਏ, ਰਾਮ ਨਾਮ ਚਿਤ ਰਹੋ ਸਮਾਏ। ਹੈ ਮੇਰੇ ਬੇਟੇ, ਜਿਸ ਮਸਤੀ ਵਿੱਚ ਮੈਂ ਲੀਨ ਹਾਂ, ਜਿਸ ਰੰਗ ਵਿੱਚ ਮੈਂ ਬੈਠਾ ਹਾਂ, ਮੇਰੇ ਤਨ ਨੂੰ ਵੀ ਕੋਈ ਅੱਗ ਲਾ ਦੇਵੇ ਤਾਂ ਵੀ ਪਰਵਾਹ ਨਹੀਂ, ਕੋਈ ਗੱਲ ਨਹੀਂ। ਜਿਸ ਮੌਜ ਵਿੱਚ ਮੈਂ ਬੈਠਾ, ਇਸ ਮੌਜ ਨੂੰ ਕੋਈ ਅੱਗ ਨਹੀਂ ਲਾ ਸਕਦਾ। ਜਿਸ ਆਨੰਦ ਵਿੱਚ ਮੈਂ ਬੈਠਾ, ਇਸ ਨੂੰ ਕੋਈ ਜਲਾ ਨਹੀਂ ਸਕਦਾ, ਇਹਨੂੰ ਕੋਈ ਸਾੜ ਨਹੀਂ ਸਕਦਾ। ਤੇ ਜਿਹੜੀਆਂ ਚੀਜ਼ਾਂ ਸੜ ਗਈਆਂ ਨੇ, ਕੋਈ ਗੱਲ ਨਹੀਂ, ਇਹ ਫਿਰ ਬਣ ਜਾਣਗੀਆਂ, ਇਸ ਦੀ ਚਿੰਤਾ ਕਰਨ ਦੀ ਲੋੜ ਨਹੀਂ। ਔਰ ਮੈਨੂੰ ਤੇ ਐਸਾ ਮਹਿਸੂਸ ਹੁੰਦਾ, ਇਹ ਅੱਗ ਵੀ ਪ੍ਰਭੂ ਆਪ ਹੈ, ਇਹ ਪਵਨ ਵੀ ਪ੍ਰਭੂ ਆਪ ਹੈ। ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਰਾਖੇ ਕਵਨਾ। ਜ਼ਰੇ ਜ਼ਰੇ ਵਿੱਚ ਪ੍ਰਭੂ ਦੇ ਦਰਸ਼ਨ ਕਰਨੇ ਔਰ ਉਸਦਾ ਦਰਸ਼ਨ ਕਰਾਉਣਾ, ਇਹੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਕਰਤੱਵ ਬਣ ਗਿਆ। ਤੋ ਸਿਕੰਦਰ ਲੋਧੀ ਦੀ ਮੁਖਾਲਫਤ ਵੀ ਆਪਣਾ ਰੰਗ ਲਿਆਈ, ਔਰ ਇਹ ਮੁਖਾਲਫਤ ਸਿਰਫ ਇਸ ਵਾਸਤੇ ਸੀ ਕਿ ਜਿੱਥੇ ਉਹ ਹਿੰਦੂ ਤੱਤ ਦੀ ਸ਼ਰ੍ਹਾਂ ਦਾ ਧਾਰਨੀ ਨਹੀਂ ਸੀ, ਉੱਥੇ ਮੁਸਲਿਮ ਸ਼ਰ੍ਹਾਂ ਦਾ ਵੀ ਧਾਰਨੀ ਨਹੀਂ ਸੀ। ਬੰਨ ਕੇ ਹਾਥੀ ਦੇ ਅੱਗੋਂ ਸੁੱਟ ਦਿੱਤਾ ਗਿਆ, ਹੱਥ ਪੈਰ ਬੰਨ ਕੇ, ਮੁਸ਼ਕਾਂ ਬੰਨ ਕੇ। ਇੱਕ ਐਸਾ ਹਾਥੀ ਜਿਹਨੂੰ ਸ਼ਰਾਬ ਪਿਲਾ ਦਿੱਤੀ ਗਈ, ਤੇ ਮਹਾਵਤ ਨੂੰ ਬਿਠਾ ਕੇ ਕਹਿ ਦਿੱਤਾ ਗਿਆ ਕਬੀਰ ਨੂੰ ਇਸ ਹਾਥੀ ਦੇ ਥੱਲੇ ਰੋਂਦ ਕੇ, ਲਿਤਾੜ ਕੇ ਖਤਮ ਕਰ ਦੇ। ਕਮਾਲ ਦਾ ਉਹ ਹਾਥੀ, ਉਸਨੇ ਸੂੰਡ ਦੇ ਨਾਲ ਕਬੀਰ ਨੂੰ ਚੁੱਕਿਆ, ਕਬੀਰ ਨੂੰ ਮੱਥਾ ਟੇਕਿਆ। ਕਬੀਰ ਆਪ ਇਸ ਵਾਰਤਾ ਨੂੰ ਆਪਣੇ ਸ਼ਬਦ ਵਿੱਚ ਕਲਮਬੰਦ ਕਰਦੇ ਨੇ, ਹਸਤ ਨਾ ਤੋਰੇ ਧਰੇ ਧਿਆਨ, ਵਾਕੇ ਹਿਰਦੇ ਬਸੇ ਭਗਵਾਨ। ਹਾਥੀ ਨੇ ਮੇਰੇ ਸਰੀਰ ਨੂੰ ਤੋੜਿਆ ਨਹੀਂ, ਲਿਤਾੜਿਆ ਨਹੀਂ, ਬਲਕਿ ਕੁੰਚਰ ਪੋਟ ਲੈ ਲੈ ਨਮਸਕਾਰੇ, ਬੂਝੀ ਕਾਜੀ ਨੈ ਅੰਧਾਰੇ। ਉਹ ਤੇ ਮੇਰੀ ਉਸ ਪੋਟਲੀ ਨੂੰ, ਜੋ ਮੁਸ਼ਕਾ ਬਣ ਕੇ ਮੈਨੂੰ ਰੱਖਿਆ ਗਿਆ, ਮੱਥਾ ਟੇਕਦਾ, ਕੁੰਚਰ ਪੋਟ ਲੈ ਲੈ ਨਮਸਕਾਰੇ। ਆਮ ਸਿਆਣਿਆਂ ਦਾ ਚਿੰਤਨ ਐਸਾ ਕਹਿੰਦਾ, ਗਊ ਹਾਥੀ ਹੰਸ ਮੋਰ ਕੁੱਤਾ ਔਰ ਘੋੜਾ, ਇਹ ਮਨੁੱਖ ਦੇ ਬਹੁਤ ਨੇੜੇ ਨੇ, ਇਹ ਸੋਚਦੇ ਨੇ, ਇਹਨਾਂ ਦੇ ਅੰਦਰ ਸੋਚ ਦਾ ਮਾਦਾ ਉਤਪੰਨ ਹੋ ਸਕਦਾ ਹੈ ਜਾਂ ਉਤਪੰਨ ਹੋ ਗਿਆ। ਐਸਾ ਤਾਂ ਨਹੀਂ ਆਖ ਸਕਦੇ ਕਿ ਸਾਰੇ ਹੀ ਘੋੜੇ ਜਾਂ ਸਾਰੇ ਹੀ ਹਾਥੀ ਸੋਚਦੇ ਨੇ, ਸਾਰੇ ਤੇ ਮਨੁੱਖ ਵੀ ਸੋਚ ਮੰਡਲ ਵਿੱਚ ਨਹੀਂ ਰਹਿੰਦੇ। ਲੇਕਿਨ ਇਸ ਪਸ਼ੂ ਸ਼੍ਰੇਣੀ ਵਿੱਚ ਬਹੁਤ ਸਾਰੇ ਐਸੇ ਨੇ ਜਿਨ੍ਹਾਂ ਦਾ ਮਨ ਵਿਕਸਿਤ ਹੋ ਚੁੱਕਿਆ ਹੈ, ਔਰ ਉਹ ਮਨੁੱਖ ਦੇ ਨੇੜੇ ਨੇ। ਹਾਥੀ ਵੀ ਉਸੇ ਸ਼੍ਰੇਣੀ ਵਿੱਚ ਆਉਂਦਾ ਹੈ। ਉਹ ਬਾਰ ਬਾਰ ਕਬੀਰ ਨੂੰ ਨਮਸਕਾਰ ਕਰਦਾ ਹੈ। ਤੇ ਹਾਥੀ ਦਾ ਇਹ ਪ੍ਰਸੰਗ, ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਬਾਰ ਬਾਰ ਆਪਣੀ ਬਾਣੀ ਦੇ ਦੁਹਰਾਇਆ ਹੈ ਕਿ ਜਿਸ ਵਕਤ ਉਹ ਪਾਣੀ ਪੀਣ ਲਈ ਇੱਕ ਸਰੋਵਰ ਵਿੱਚ ਗਿਆ ਤਾਂ ਇੱਕ ਮਗਰਮੱਛ ਨੇ ਹਾਥੀ ਨੂੰ ਪਕੜ ਲਿਆ। ਉਹ ਪੈਰ ਮੂੰਹ ਵਿੱਚ ਪਾ ਕੇ ਗਹਿਰੇ ਪਾਣੀ ਵਿੱਚ ਘਸੀਟ ਕੇ ਲੈ ਜਾ ਰਿਹਾ ਤੇ ਪਾਣੀ ਵਿੱਚ ਮਗਰਮੱਛ ਦੀ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ। ਉਸ ਵਕਤ ਪੀੜਤ ਹਾਥੀ ਨੇ ਇੱਕ ਕਮਲ ਦਾ ਫੁੱਲ ਤੋੜ ਕੇ ਪਰਮਾਤਮਾ ਨੂੰ ਪੇਸ਼ ਕੀਤਾ, ਜਿਸ ਦਾ ਜ਼ਿਕਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਜ ਕਰਦੇ ਨੇ, ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗਰਾ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਵਰਨੋ ਰਾਮ ਕਹਿਤ ਬੰਧਨ ਤੇ ਟੂਟਾ। ਇਹਦਾ ਮਤਲਬ ਹੈ ਹਾਥੀ ਵੀ ਰਾਮ ਕਹਿ ਸਕਦਾ ਹੈ, ਇਹਦਾ ਮਤਲਬ ਹੈ ਕਿ ਹਾਥੀ ਵੀ ਰਾਮ ਬਾਰੇ ਸੋਚ ਸਕਦਾ ਹੈ, ਹਾਥੀ ਵੀ ਈਸ਼ਵਰ ਦਾ ਚਿੰਤਨ ਕਰ ਸਕਦਾ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇੱਕ ਥਾਂ ਤੇ ਨਹੀਂ ਅਨੇਕਾਂ ਥਾਵਾਂ ਤੇ ਇਹ ਉਦਾਹਰਣ ਆਇਆ। ਭਾਈ ਗੁਰਦਾਸ ਜੀ ਨੇ ਵੀ ਇਸ ਦਾ ਜ਼ਿਕਰ ਕੀਤਾ, ਦੁਖਤ ਗਜਿੰਦ ਅਰਬਿੰਦ ਗਏ ਭੇਟ ਰਾਖੇ ਤਾਂ ਕਿ ਕਾਜੇ ਚੱਕਰ ਪਾਣ ਆਣ ਗ੍ਰਸੇ ਗ੍ਰਾਹ ਜੀ। ਭਾਈ ਸਾਹਿਬ ਕਹਿੰਦੇ ਦੁਖਤ ਅਵਸਥਾ ਵਿੱਚ ਹਾਥੀ ਨੇ ਕਮਲ ਦਾ ਫੁੱਲ ਪ੍ਰਭੂ ਨੂੰ ਭੇਟ ਕੀਤਾ, ਅਰਦਾਸ ਕੀਤੀ, ਹੇ ਪ੍ਰਭੂ ਮੇਰੀ ਰੱਖਿਆ ਕਰ। ਅਤੀ ਵਿਪਤਾ ਵਿੱਚ ਫਸੇ ਹੋਏ ਕਈ ਦਫ਼ਾ ਪਸ਼ੂ ਵੀ ਗੈਬੀ ਸ਼ਕਤੀ ਨੂੰ ਪੁਕਾਰਦੇ ਨੇ, ਕਿਉਂਕਿ ਉਹਨਾਂ ਕੋਲ ਉਸ ਗੈਬੀ ਸ਼ਕਤੀ ਤੋਂ ਇਲਾਵਾ ਹੋਰ ਕੋਈ ਆਸਰਾ ਨਹੀਂ ਰਹਿੰਦਾ, ਹੋਰ ਕੋਈ ਸਹਾਰਾ ਨਹੀਂ ਰਹਿੰਦਾ। ਅਗਰ ਹਾਥੀ ਐਸਾ ਸੋਚ ਸਕਦਾ ਹੈ ਤਾਂ ਹਾਥੀ ਫਿਰ ਮਨੁੱਖ ਦੇ ਬਹੁਤ ਨੇੜੇ ਹੈ। ਤੇ ਕਬੀਰ ਨੇ ਜੋ ਆਪਣੀ ਬਾਣੀ ਵਿੱਚ ਇਹ ਵਾਰਤਾ ਕਲਮਬੰਦ ਕੀਤੀ ਹੈ, ਤੇ ਕਬੀਰ ਨੂੰ ਹੋਇਆ ਕੋਈ ਬਹੁਤ ਲੰਬਾ ਅਰਸਾ ਨਹੀਂ ਹੋਇਆ, 600 ਸਾਲ ਦਾ ਸਮਾਂ ਬਤੀਤ ਹੋਇਆ ਜਦਕਿ ਘਟਨਾ ਘਟੀ ਹੈ। ਕੁੰਚਰ ਪੋਟ ਲੈ ਲੈ ਨਮਸਕਾਰੇ ਬੂਝੀ ਕਾਜੀ ਨੈ ਅੰਧਿਆਰੇ। ਕਬੀਰ ਕਹਿੰਦੇ ਕਮਾਲ ਦੀ ਗੱਲ, ਹਾਥੀ ਦੀ ਅੱਖਾਂ ਖੁੱਲੀਆਂ ਨੇ, ਉਹ ਮੇਰੀ ਅਸਲੀਅਤ ਵੇਖ ਰਿਹਾ ਪਰ ਕਾਜ਼ੀ ਨੂੰ ਤੇ ਸਿਕੰਦਰ ਲੋਧੀ ਨੂੰ ਅਸਲੀਅਤ ਨਹੀਂ ਦਿਖਾਈ ਦਿੰਦੀ। ਔਖਾ ਹੋ ਗਿਆ ਸਿਕੰਦਰ ਲੋਧੀ, ਵੀ ਹਾਥੀ ਨੇ ਤੋੜਿਆ ਨਹੀਂ, ਹਾਥੀ ਨੇ ਕੁਚਲਿਆ ਨਹੀਂ, ਹਾਥੀ ਨੇ ਕਬੀਰ ਨੂੰ ਖਤਮ ਨਹੀਂ ਕੀਤਾ, ਤਾਂ ਅਹਿਲਕਾਰਾਂ ਨੂੰ ਕਿਹਾ ਨੂੰ ਚੁੱਕ ਕੇ ਗੰਗਾ 'ਚ ਸੁੱਟ ਦਿਓ। ਗੰਗਾ ਆਪਣੇ ਜੋਬਨ 'ਤੇ ਚੜ੍ਹੀ ਹੋਈ ਸੀ, ਬਹਾਦਰੋਂ ਦਾ ਮਹੀਨਾ ਸੀ, ਅਥਾਹ ਪਾਣੀ ਵਗ ਰਿਹਾ ਸੀ। ਆਖਰ ਕਬੀਰ ਨੂੰ ਚੁੱਕ ਕੇ ਗੰਗਾ ਦੇ ਗਹਿਰੇ ਪ੍ਰਵਾਹ ਵਿੱਚ ਸੁੱਟ ਦਿੱਤਾ ਗਿਆ। ਆਪ ਦੇ ਉੱਥੇ ਵੀ ਬਹੁਤ ਸੁੰਦਰ ਬੋਲ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਨੇ। ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ, ਮ੍ਰਿਗ ਛਾਲਾ ਪਰ ਬੈਠੇ ਕਬੀਰ। ਜਿਹੜੀਆਂ ਲਹਿਰਾਂ ਬੰਦੇ ਨੂੰ ਡੋਬ ਕੇ ਰੱਖ ਦਿੰਦੀਆਂ ਨੇ, ਉਹਨਾਂ ਲਹਿਰਾਂ ਨੇ ਕਬੀਰ ਦੀਆਂ ਜ਼ੰਜੀਰਾਂ ਹੀ ਤੋੜ ਦਿੱਤੀਆਂ। ਇਸ ਨੂੰ ਇੱਕ ਉਰਦੂ ਦਾ ਸ਼ਾਇਰ ਇੰਜ ਕਹਿੰਦਾ, ਫਾਨੂਸ ਬਨ ਕੇ ਜਿਸ ਕੀ ਹਿਫਾਜ਼ਤ ਹਵਾ ਕਰੇ, ਵੋ ਸ਼ਮਾ ਕਬ ਬੁਝੇ ਜਿਸੇ ਰੋਸ਼ਨ ਖੁਦਾ ਕਰੇ। ਹਵਾ ਹੀ ਜਿਸ ਦੀਵੇ ਦੀ ਹਿਫਾਜ਼ਤ ਕਰੇ, ਉਸ ਦੀਵੇ ਨੂੰ ਕੌਣ ਬੁਝਾਏਗਾ? ਲਹਿਰਾਂ ਹੀ ਜਿਸ ਮਨੁੱਖ ਨੂੰ ਪਾਰਲੇ ਕੰਢੇ ਤੇ ਲੈ ਜਾਣ, ਕਿਨਾਰੇ ਤੇ ਲਾਣ, ਉਸ ਬੰਦੇ ਨੂੰ ਡੋਬਣਾ ਬੜਾ ਔਖਾ ਹੈ। ਦੁੱਖ ਹੀ ਜਿਸ ਬੰਦੇ ਨੂੰ ਗਿਆਨ ਦੇ ਜਾਣ, ਸਿੱਖਿਆ ਦੇ ਜਾਣ, ਔਰ ਭਾਵ ਸਾਗਰ ਤੋਂ ਪਾਰ ਹੋਣ ਦੀ ਪ੍ਰੇਰਣਾ ਦੇ ਜਾਣ, ਐਸੇ ਬੰਦੇ ਨੂੰ ਦੁਖੀ ਕਰਨਾ ਬਹੁਤ ਔਖਾ ਹੈ, ਐਸੇ ਬੰਦੇ ਨੂੰ ਪੀੜਿਤ ਕਰਨਾ ਬਹੁਤ ਔਖਾ ਹੈ। ਸਿਆਣਾ ਬੰਦਾ ਤੇ ਜ਼ਿੰਦਗੀ ਦੇ ਹਰ ਦੁੱਖ ਤੋਂ ਨਵਾਂ ਅਨੁਭਵ ਲੈਂਦਾ, ਨਵੀਂ ਪ੍ਰੇਰਣਾ ਲੈਂਦਾ, ਨਵੀਂ ਸਿੱਖਿਆ ਲੈਂਦਾ, ਨਵੀਂ ਦੀਕਸ਼ਾ ਲੈਂਦਾ। ਤੋ ਆਪ ਕਹਿੰਦੇ ਨੇ, ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ, ਮ੍ਰਿਗ ਛਾਲਾ ਪਰ ਬੈਠੇ ਕਬੀਰ। ਔਰ ਆਪ ਸਾਫ਼ ਕਹਿੰਦੇ ਨੇ, ਮਨ ਨਾ ਡਰੇ ਤਨ ਕਾਹੇ ਕੋ ਡਗਾਏ, ਚਰਨ ਕਮਲ ਚਿਤ ਰਹੋ ਸਮਾਏ। ਮਨ ਪ੍ਰਭੂ ਦੇ ਚਰਨ ਨਾਲ ਐਸਾ ਜੁੜਿਆ ਕਿ ਜਦ ਮਨ ਡਰਦਾ ਹੀ ਨਹੀਂ, ਤੇ ਇਹ ਸਿਕੰਦਰ ਸਰੀਰ ਦੇ ਭਾਵੇਂ ਤੂੰ ਟੁਕੜੇ ਟੁਕੜੇ ਕਰਦੇ, ਸਰੀਰ ਦੇ ਭਾਵੇਂ ਤੂੰ ਪੁਰਜ਼ੇ ਪੁਰਜ਼ੇ ਕਰਦੇ, ਇਹ ਸਿਕੰਦਰ ਲੋਧੀ ਮੈਂ ਸਰੀਰ ਦੇ ਤਲ ਤੋਂ ਉੱਚਾ ਜੀ ਰਿਹਾ। ਸਰੀਰ ਨੂੰ ਭਾਵੇਂ ਤੂੰ ਡੋਬ ਦੇ, ਸਰੀਰ ਨੂੰ ਭਾਵੇਂ ਤੂੰ ਕੱਟ ਦੇ, ਸਰੀਰ ਨੂੰ ਭਾਵੇਂ ਤੂੰ ਛਲਨੀ ਕਰ ਦੇ, ਸਰੀਰ ਦੇ ਭਾਵੇਂ ਤੂੰ ਪੁਰਜ਼ੇ ਪੁਰਜ਼ੇ ਕਰਦੇ, ਮੇਰਾ ਮਨ ਡਰਦਾ ਹੀ ਨਹੀਂ। ਵਾਕਈ ਵੱਡੇ ਵੱਡੇ ਕੰਮ ਸੰਸਾਰ ਵਿੱਚ ਉਹਨਾਂ ਮਨੁੱਖਾਂ ਨੇ ਕੀਤੇ ਨੇ ਜੋ ਸਰੀਰ ਦੇ ਤਲ ਤੋਂ ਥੋੜ੍ਹਾ ਜਿਹਾ ਉੱਚਾ ਜੀਵਦੇ ਨੇ, ਜੋ ਸਰੀਰ ਦੇ ਮੋਹ ਵਿੱਚ, ਸਰੀਰ ਦੀ ਪਕੜ ਵਿੱਚ ਜੀਵਦੇ ਨੇ। ਹਿਮਾ ਕਰਨੀ, ਉਹ ਮਨੁੱਖ ਕਦੀ ਵੀ ਸੰਸਾਰ ਵਿੱਚ ਕੋਈ ਖਾਸ ਕੰਮ, ਮਹਾਨ ਕੰਮ ਨਹੀਂ ਕਰ ਸਕੇ, ਔਰ ਹਮੇਸ਼ਾ ਹੀ ਜ਼ਿੰਦਗੀ ਦੀ ਦੌੜ ਵਿੱਚ ਪਛੜੇ ਜੋ ਹੈ ਰਹਿ ਜਾਂਦੇ ਨੇ। ਤੋ ਭਗਤ ਕਬੀਰ ਹਰ ਫਿਰਕੇ ਨੂੰ, ਹਰ ਤਬਕੇ ਨੂੰ ਸੱਚ ਦਾ ਉਪਦੇਸ਼, ਸੱਚ ਦਾ ਸੰਦੇਸ਼ ਦਿੰਦੇ ਹੋਇਆਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ। ਬਿਰਧ ਹੋ ਗਏ, ਬੁਢਾਪਾ ਹੋ ਗਿਆ, ਆਪ ਨੇ ਬਨਾਰਸ ਛੱਡਣ ਦਾ ਫੈਸਲਾ ਕੀਤਾ। ਸਗਲ ਜਨਮ ਸ਼ਿਵਪੁਰੀ ਬਿਤਾਇਆ, ਮਰਤੀ ਬਾਰ ਮਗਹਰ ਉੱਠਦਾ ਆਇਆ। ਆਪ ਸਵਯਮ ਕਹਿੰਦੇ ਨੇ ਕਿ ਮੇਰਾ ਅੰਤਿਮ ਸਮਾਂ ਜਦ ਆਇਆ ਤਾਂ ਮੈਂ ਮਗਹਰ ਚਲਾ ਗਿਆ। ਕਿਉਂ? ਜੋਤਨ ਕਾਸੀ ਤਜੇ ਕਬੀਰਾ, ਰਵਈਏ ਕਹਾਂ ਨਾ ਹੋਰਾ। ਫਿਰ ਰਾਮ ਦਾ ਕੀ ਅਹਿਸਾਨ ਕਿ ਮੈਂ ਬਨਾਰਸ ਦੇ ਚ ਪ੍ਰਾਣ ਤਿਆਗ ਕੇ ਸ਼ਿਵਾਂ ਦੀ ਪੁਰੀ ਚਲਾ ਜਾਵਾਂ, ਮੋਕਸ਼ ਨੂੰ ਪ੍ਰਾਪਤ ਕਰਾਂ, ਤੇ ਮੇਰੀ ਬੰਦਗੀ ਦਾ ਕੀ ਲਾਭ, ਮੇਰੇ ਕੀਤੇ ਹੋਏ ਜਪ ਤਪ ਦਾ ਕੀ ਲਾਭ। ਇਸ ਵਾਸਤੇ ਆਪ ਆਪਣੀ ਪਤਨੀ ਨੂੰ ਮੁਖਾਤਬ ਕਰਦੇ ਹੋਏ ਕਹਿੰਦੇ ਨੇ, ਕਹਿਤ ਕਬੀਰ ਸੁਨੋਰੀ ਲੋਈ, ਪਰਮ ਨ ਭੂਲੋ ਕੋਈ, ਕਿਆ ਕਾਸੀ ਕਿਆ ਉਹ ਕਰ ਮਗਹਰ, ਰਾਮ ਹਿਰਦੇ ਜੋ ਹੋਈ। ਚਾਹੇ ਬਨਾਰਸ ਹੋਵੇ ਤੇ ਚਾਹੇ ਮਗਹਰ ਧਰਤੀ ਹੋਵੇ, ਰਾਮ ਨਾਮ ਵਿੱਚ ਲੀਨ ਜਿਹੜਾ ਪੁਰਸ਼ ਹੈ, ਚਾਹੇ ਬਨਾਰਸ ਦੇ ਸਮਾਜ ਹੈ ਤੇ ਚਾਹੇ ਮਗਹਰ ਦੇ ਸਮਾਜ ਹੈ, ਉਹ ਵਾਸਤਵਿਕ ਮੋਕਸ਼ ਗਤੀ ਨੂੰ ਪ੍ਰਾਪਤ ਹੁੰਦਾ ਹੈ, ਕਿਉਂਕਿ ਉਹਦੇ ਹਿਰਦੇ ਵਿੱਚ ਰਾਮ ਦਾ ਵਾਸਾ ਹੈ, ਉਸਦੇ ਹਿਰਦੇ ਵਿੱਚ ਈਸ਼ਵਰ ਦਾ ਵਾਸਾ ਹੈ। ਅਸਥਾਨ ਭੇਦ ਉਸ ਲਈ ਕੋਈ ਮੈਨੇ ਨਹੀਂ ਰੱਖਦਾ, ਕੋਈ ਅਹਿਮੀਅਤ ਨਹੀਂ ਰੱਖਦਾ। ਇਸ ਤਰ੍ਹਾਂ ਦੇ ਭਰਮ ਵਹਿਮ ਤੋਂ ਕਬੀਰ ਨੇ ਮਨੁੱਖਤਾ ਨੂੰ ਉੱਚਾ ਕੀਤਾ। ਹਰ ਵਿਸ਼ੇਸ਼ ਵਿਅਕਤੀ ਦਾ ਕੁਛ ਧਾਰਮਿਕ ਜੀਵਨ ਹੁੰਦਾ ਹੈ, ਕੁਛ ਸਮਾਜਿਕ ਜੀਵਨ ਹੁੰਦਾ ਹੈ, ਔਰ ਕੁਛ ਰਾਜਨੀਤਿਕ। ਇਤਿਹਾਸ ਦੇ ਵਿੱਚ ਇਹ ਤਿੰਨੇ ਪੱਖ ਭਗਤ ਕਬੀਰ ਦੇ ਮਿਲਦੇ ਨੇ। ਧਾਰਮਿਕ ਤੌਰ 'ਤੇ ਸਿਰਮੋਰ ਮਨੁੱਖ ਉਸਦੇ ਬਾਕੀ ਦੇ ਜੀਵਨ ਦੇ ਪਹਿਲੂ ਬੇਦਾਗ ਰਹਿੰਦੇ ਨੇ। ਉਹ ਮਨੁੱਖ ਦਾਗੀ ਆਉਂਦਾ ਸਮਾਜਿਕ ਤਲ 'ਤੇ, ਰਾਜਨੀਤਿਕ ਤਲ 'ਤੇ, ਜਿਸ ਦੇ ਕੋਲ ਧਾਰਮਿਕ ਉੱਚਤਾ ਨਹੀਂ ਹੈ, ਧਾਰਮਿਕ ਜੀਵਨ ਨਹੀਂ ਹੈ। ਇਸ ਵਾਸਤੇ ਭਗਤ ਕਬੀਰ ਜੀ ਦਾ ਸਮਾਜਿਕ ਜੀਵਨ ਅਤਿਅੰਤ ਪਵਿੱਤਰ, ਮਹਾਨ। ਔਰ ਭਗਤ ਕਬੀਰ ਜੀ ਨੇ ਰਾਜਨੀਤਿਕ ਵਿਚਾਰ ਵੀ ਜੋ ਸੰਸਾਰ ਨੂੰ ਦਿੱਤੇ, ਪਵਿੱਤਰਤਾ ਨਾਲ ਭਰੇ ਹੋਏ ਔਰ ਨਿਰਮਲਤਾ ਦੀ ਰੋਸ਼ਨੀ ਵੰਡਣ ਵਾਲੇ। ਆਪ ਦੇ ਮਾਂ ਬਾਪ ਜਿੱਥੇ ਆਪ ਤੋਂ ਸਦਕੇ ਜਾਂਦੇ ਨੇ, ਆਪ ਦੀ ਪਤਨੀ ਆਗਿਆਕਾਰ ਹੈ ਔਰ ਪਿਤਾ ਪੁੱਤਰ ਸਹਿਮਤ ਹੋ ਕੇ ਚੱਲਣ ਵਾਲੇ ਨੇ। ਪਰਿਵਾਰਕ ਜ਼ਿੰਦਗੀ ਅਤਿਅੰਤ ਮਹਾਨ ਹੈ ਔਰ ਇਹ ਮਹਾਂਪੁਰਸ਼ ਦੀ ਇਹ ਖੂਬੀ ਆਉਂਦੀ ਹੈ ਕਿ ਮੈਂ ਸਾਰੇ ਸੰਸਾਰ ਨਾਲ ਬਣਾ ਕੇ ਰੱਖਣੀ ਹੈ, ਲਿਹਾਜ਼ਾ ਉਸ ਸਾਰੇ ਸੰਸਾਰ ਵਿੱਚ ਮੇਰਾ ਪਰਿਵਾਰ ਵੀ ਆਉਂਦਾ ਅਤੇ ਮੈਂ ਪਰਿਵਾਰ ਨਾਲ ਵੀ ਬਣਾ ਕੇ ਜੋ ਹੈ ਰੱਖਣੀ। ਕਬੀਰ ਦੇ ਜੀਵਨ ਦੇ ਇਹ ਸਾਰੇ ਪਹਿਲੂ ਬੇਦਾਗ ਨੇ, ਨਿਰਮਾਣਤਾ ਦੀ ਆਪ ਮੂਰਤੀ ਨੇ। ਕਹਿੰਦੇ ਨੇ ਇੱਕ ਦਫ਼ਾ ਈਰਖਾਲੂਆਂ ਨੇ ਆਪ ਦੀ ਬੇਇੱਜ਼ਤੀ ਕਰਾਉਣ ਲਈ, ਆਪ ਦੀ ਹੇਠੀ ਕਰਾਉਣ ਲਈ ਆਲੇ ਦੁਆਲੇ ਐਸੇ ਪੱਤਰ ਭੇਜ ਦਿੱਤੇ ਕਿ ਆਉਣ ਵਾਲੀ ਪੂਰਨਮਾਸ਼ੀ ਦੇ ਦਿਨ ਕਬੀਰ ਦੇ ਘਰ ਬ੍ਰਹਮ ਬੋਝ ਹੋਵੇਗਾ। ਕਬੀਰ ਨੇ ਇੱਕ ਇੱਕ ਮੋਰ ਸੋਨੇ ਦੀ ਦਕਸ਼ਣਾ ਵੀ ਦੇਣੀ ਹੈ ਔਰ ਵਸਤਰ ਵੀ ਦੇਣੇ ਨੇ। ਲੋੜਵੰਦ ਸਾਧੂ ਸੰਤ ਹੋਰ ਕਬੀਰ ਦੇ ਘਰ ਮੇਲੇ ਦੇ ਰੂਪ ਵਿੱਚ ਜਮ੍ਹਾਂ ਹੋਏ, ਪਰ ਦੇਹ ਅਨੇਕ ਐਸੇ ਲੋਕ ਵੀ ਆਏ ਜਿਨ੍ਹਾਂ ਨੇ ਉਸ ਦਿਨ ਬ੍ਰਹਮ ਭੋਜ ਦਾ ਸਾਰਾ ਨਿਜ਼ਾਮ ਖੁਦ ਚਲਾਇਆ, ਸਾਰਾ ਇੰਤਜ਼ਾਮ ਖੁਦ ਕੀਤਾ, ਜੋ ਕਬੀਰ ਦੀ ਆਰਥਿਕ ਸਮਰੱਥਾ ਤੋਂ ਪਰੇ ਦੀ ਗੱਲ ਸੀ। ਅਤੇ ਜਦ ਚਾਰੋਂ ਪਾਸੇ ਧਨ ਕਬੀਰ ਧਨ ਕਬੀਰ ਦੀ ਗੁੰਜਾਰਾਂ ਉੱਠੀਆਂ ਤਾਂ ਆਪ ਨੇ ਆਖਿਆ, ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ, ਕਿਆ ਜਾਣੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਇੱਕ ਦਿਨ ਸਿਕੰਦਰ ਲੋਧੀ ਦੀ ਬੇਗਮ ਗੰਗਾ ਦੇ ਤੱਟ 'ਤੇ ਹਿੰਦੂ ਯਾਤਰੂਆਂ ਨੂੰ ਵੇਖਣ ਲਈ ਆਈ। ਬਸਤਰ ਬੜੇ ਕੀਮਤੀ ਪਹਿਨੇ ਹੋਏ, ਹੀਰੇ ਮੋਤੀਆਂ ਨਾਲ ਜੜਤ ਉਸਦਾ ਬੁਰਕਾ ਔਰ ਤਰ੍ਹਾਂ ਤਰ੍ਹਾਂ ਦੇ ਜ਼ਰੀ ਦੇ ਨਾਲ ਸਿਲੇ ਹੋਏ ਉਸਦਾ ਪਹਿਰਾਵਾ ਅਤੇ ਬਸਤਰ। ਕਬੀਰ ਦੇ ਚੇਲੇ, ਕਬੀਰ ਦੇ ਸ਼ਿਸ਼ ਵੇਖ ਕੇ ਦੰਗ ਰਹਿ ਗਏ। ਕਬੀਰ ਜੀ ਦੇ ਡੇਰੇ ਵਿੱਚ ਇੱਕ ਪਨਹਾਰੀ ਸੀ ਜੋ ਸਾਰਾ ਦਿਨ ਆਏ ਗਏ ਯਾਤਰੂਆਂ ਨੂੰ ਜਲ ਪਿਲਾਉਂਦੀ ਸੀ। ਬੜੀ ਸ਼ਰਧਾ ਦੇ ਨਾਲ ਪਾਣੀ ਪਿਲਾਉਂਦਿਆਂ ਪਿਲਾਉਂਦਿਆਂ ਸਤਨਾਮ ਸਤਨਾਮ ਦਾ ਉਹ ਰਟਨ ਕਰਦੀ ਰਹਿੰਦੀ ਸੀ। ਕਬੀਰ ਪੰਥੀਆਂ ਦਾ ਗੁਰਮੰਤਰ ਸਤਨਾਮ ਹੈ। ਪਾਣੀ ਪਿਲਾਉਂਦਿਆਂ ਪਿਲਾਉਂਦਿਆਂ ਲੋਕਾਂ ਦੇ ਕੰਨਾਂ ਵਿੱਚ ਉਹ ਰੱਬ ਦੀ ਬਾਣੀ ਵੀ ਪਾਈ ਜਾਂਦੀ ਸੀ ਕਿ ਇਸ ਤਰ੍ਹਾਂ ਦੀ ਪਨਹਾਰੀ, ਕਿ ਇਸ ਤਰ੍ਹਾਂ ਦਾ ਪਾਣੀ ਪਿਲਾਉਣ ਵਾਲੀ, ਮੂੰਹ ਦੇ ਰਾਹੀਂ ਪਾਣੀ ਪਿਲਾਈ ਜਾਂਦੀ ਸੀ, ਕੰਨਾਂ ਦੇ ਰਾਹੀਂ ਬਾਣੀ ਪਿਲਾਈ ਜਾਂਦੀ ਸੀ। ਲੇਕਿਨ ਉਸਦੇ ਤਨ ਦੇ ਬਸਤਰ ਫਟੇ ਹੋਏ ਔਰ ਉਹ ਲਾਵਾਰਿਸ ਮੁਫਲਿਸ ਸੀ। ਕਬੀਰ ਦੇ ਚੇਲੇ ਕਬੀਰ ਜੀ ਪਾਸ ਆ ਕੇ ਗਿਲਾ ਕਰਦੇ ਨੇ, ਭਗਤ ਜੀ ਇਹ ਜੋ ਪਨਹਾਰੀ ਹੈ ਸਾਰਾ ਦਿਨ ਸਤਨਾਮ ਦਾ ਰਟਨ ਕਰਦੀ ਹੈ, ਲੋਕਾਂ ਦੀ ਸਰੀਰਕ ਪਿਆਸ ਬੁਝਾਉਂਦੀ ਹੈ ਅਤੇ ਲੋਕਾਂ ਨੂੰ ਮਾਨਸਿਕ ਸ਼ਾਂਤੀ ਮਿਲ ਸਕੇ ਸਤਨਾਮ ਦੀ ਧੁਨੀ ਉਹਨਾਂ ਦੇ ਕੰਨਾਂ ਵਿੱਚ ਪਾਉਂਦੀ ਹੈ। ਲੇਕਿਨ ਅਤਿਅੰਤ ਮੁਫਲਿਸ ਹੈ, ਗਰੀਬ ਹੈ, ਤਨ ਦੇ ਬਸਤਰ ਵੀ ਫਟੇ ਹੋਏ ਨੇ। ਲੇਕਿਨ ਸਿਕੰਦਰ ਲੋਧੀ ਦੀ ਬੇਗਮ ਨੂੰ ਅਸੀਂ ਅੱਜ ਦੇਖਿਆ ਗੰਗਾ ਦੇ ਤੱਟ 'ਤੇ, ਉਹਨੇ ਮਖਮਲੀ ਲਿਬਾਸ ਪਹਿਨੇ ਹੈ ਔਰ ਹੀਰੇ ਮੋਤੀ ਪੰਨਿਆਂ ਨਾਲ ਜੜਕ। ਕਿਆ ਇਹ ਰੱਬ ਅਨਿਆਏ ਨਹੀਂ ਕਰਦਾ ਕਿ ਰੱਬ ਦਾ ਚਿੰਤਨ ਕਰਨ ਵਾਲੇ ਦੁਖੀ ਅਤੇ ਰੱਬ ਤੋਂ ਬੇਮੁਖ ਹੋ ਕੇ ਇਸ ਤਰ੍ਹਾਂ ਦੀ ਐਸ਼ਵਰ ਜ਼ਿੰਦਗੀ ਬਤੀਤ ਕਰਦੇ ਨੇ। ਕਬੀਰ ਨੇ ਉੱਥੇ ਜਿਹੜੇ ਬੋਲ ਆਪਣੇ ਉਚਾਰਨ ਕੀਤੇ ਨੇ, ਜੋ ਬਕਾਇਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਨੇ, ਕਬੀਰ ਹੈਂਗੇ ਬਾਹਨ ਸਘਨ ਘਨ ਛਤਰਪਤੀ ਕੀ ਨਾਰ ਤਾਸੋ ਪਟੰਤਰ ਨਾ ਪੁਜੇ ਹਰ ਜਨ ਕੀ ਪਨਿਹਾਰ। ਇਹ ਠੀਕ ਹੈ ਕਿ ਸਿਕੰਦਰ ਲੋਧੀ ਦੀ ਬੇਗਮ ਨੇ ਬੜੇ ਕੀਮਤੀ ਬਸਤਰ ਪਹਿਨੇ ਨੇ ਔਰ ਉਹ ਹੀਰੇ ਮੋਤੀਆਂ ਨਾਲ ਜੜਕ ਨੇ, ਲੇਕਿਨ ਉਹ ਬਸਤਰ ਇਸ ਪਨਹਾਰੀ ਦਾ ਮੁਕਾਬਲਾ ਨਹੀਂ ਕਰ ਸਕਦੇ ਜੋ ਹਰੀ ਦੇ ਜਨਾਂ ਨੂੰ ਪਾਣੀ ਪਿਲਾਉਂਦੀ ਹੈ, ਸਾਰਾ ਦਿਨ ਸੇਵਾ ਕਰਦੀ ਹੈ ਸੰਤ ਜਨਾਂ ਦੀ। ਇਹਦੇ ਕੱਪੜੇ ਮਹਾਨ ਨੇ, ਸਿਕੰਦਰ ਲੋਧੀ ਦੀ ਬੇਗਮ ਦੇ ਕੱਪੜੇ ਤੁੱਛ ਨੇ। ਚੇਲੇ ਕਹਿੰਦੇ ਨੇ ਇਸ ਨੇ ਤੇ ਖੱਦਰ ਦੇ ਕੱਪੜੇ ਪਹਿਨੇ ਨੇ, ਉਹ ਵੀ ਫਟੇ ਹੋਏ, ਅਤੇ ਉਸ ਬੇਗਮ ਨੇ ਮਖਮਲ ਦਾ ਲਿਬਾਸ ਪਹਿਨੇ ਹੈ, ਉਹ ਵੀ ਹੀਰੇ ਮੋਤੀਆਂ ਨਾਲ ਜੜਕ, ਅਤੇ ਆਪ ਉਸ ਬਸਤਰਾਂ ਨੂੰ ਤੁੱਛ ਕਹਿੰਦੇ ਹੋ, ਕਿਸ ਨੂੰ ਮਹਾਨ ਕਹਿੰਦੇ ਹੋ? ਤਾਂ ਕਬੀਰ ਕਹਿੰਦੇ ਮੇਰੇ ਕੋਲ ਕਾਰਨ ਜਾਣੋ, ਮੈਂ ਐਸਾ ਕਿਉਂ ਆਖਿਆ? ਕਬੀਰ ਨਿਰਪਨਾਰੀ ਕਿਉਂ ਨਿੰਦੀਏ, ਕਿਉਂ ਹਰ ਚੇਰੀ ਕੋ ਮਾਂਗ, ਉਹ ਮਾਂਗ ਸਵਾਰੇ ਵਿਖੇ ਕੋ ਇਹ ਸਿਮਰੇ ਹਰੀ ਨਾਮ। ਇਸਦੇ ਫਟੇ ਪੁਰਾਣੇ ਕੱਪੜੇ ਪ੍ਰਭੂ ਦੇ ਚਿੰਤਨ ਵਿੱਚ ਇਸ ਨੂੰ ਲੀਨ ਰੱਖਦੇ ਨੇ, ਨਿਰੰਕਾਰ ਵਿੱਚ ਇਸ ਨੂੰ ਲੀਨ ਰੱਖਦੇ ਨੇ, ਜਦਕਿ ਉਸਦਾ ਮਖਮਲੀ ਲਿਬਾਸ ਉਹਨੂੰ ਸੰਸਾਰ ਵਿੱਚ ਲੀਨ ਰੱਖਦਾ। ਤਾਂ ਮੈਂ ਤੇ ਉਸ ਵੇਸ਼ਭੂਸ਼ਾ ਦੀ ਹੀ ਉਪਮਾ ਕਰਾਂਗਾ ਜਿਹੜੀ ਵੇਸ਼ਭੂਸ਼ਾ ਮਨੁੱਖ ਨੂੰ ਨਿਰੰਕਾਰ ਵਿੱਚ ਲੀਨ ਕਰੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਐਸਾ ਕਹਿਣਾ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਉਹ ਪਹਿਨਣਾ ਜਿਹਦੇ ਵਿੱਚ ਬੰਦਾ ਸੰਸਾਰ ਵਿੱਚ ਹੀ ਗਰਜ ਹੋ ਜਾਏ ਅਤੇ ਸੰਸਾਰ ਦੀਆਂ ਨਜ਼ਰਾਂ ਦਾ ਹੀ ਇੱਕ ਪਾਤਰ ਬਣ ਕੇ ਰਹਿ ਜਾਏ। ਸਾਹਿਬ ਕਹਿੰਦੇ ਨੇ ਐਸਾ ਤੇ ਮਨ ਵਿੱਚ ਖੁਆਰੀ ਨੂੰ ਜਨਮ ਦਿੰਦਾ, ਤਨ ਵਿੱਚ ਰੋਗਾਂ ਨੂੰ ਜਨਮ ਦਿੰਦਾ। ਅੱਜ ਤੱਕ ਤੇ ਵੈਰ ਔਰ ਹਿਕਮਤ ਇਹ ਕਹਿੰਦੀ ਆਈ ਏ ਕਿ ਆਹਾਰਕ ਰੋਗ ਹੁੰਦੇ ਨੇ, ਵਿਵਹਾਰਿਕ ਰੋਗ ਹੁੰਦੇ ਨੇ, ਕਰਮ ਰੋਗ ਹੁੰਦੇ ਨੇ। ਪ੍ਰਥਮ ਰੋਗ ਉਹ ਜੋ ਖਾਣ ਪੀਣ ਦੀ ਬਦਪ੍ਰੇਜ਼ੀ ਨਾਲ ਪੈਦਾ ਹੁੰਦੇ ਨੇ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਹੈ ਬਦਪ੍ਰੇਜ਼ੀ ਸਿਰਫ ਖਾਣ ਪੀਣ ਦੀ ਨਹੀਂ ਆਉਂਦੀ, ਬਦਪ੍ਰੇਜ਼ੀ ਪਹਿਨਣ ਦੀ ਵੀ ਹੁੰਦੀ। ਇਸ ਦਾ ਵੀ ਮਨ ਦੇ ਉੱਤੇ ਆਪਣਾ ਪ੍ਰਭਾਵ ਹੈ ਔਰ ਮਨ ਦੀ ਚੰਚਲਤਾ ਜਿਨ੍ਹਾਂ ਪਹਿਰਾਵਿਆਂ ਨਾਲ ਵਧੇ, ਮਨ ਦੀ ਚੰਚਲਤਾ ਸਰੀਰ ਦੇ ਤਲ ਤੇ ਰੋਗਾਂ ਨੂੰ ਜਨਮ ਦੇਵੇਗੀ, ਬਿਮਾਰੀਆਂ ਨੂੰ ਜਨਮ ਦੇਵੇਗੀ। ਇਸ ਵਾਸਤੇ ਆਪਨੇ ਬੁਲੰਦ ਬਾਂਗ ਆਖਿਆ ਹੈ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈ ਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ। ਕਬੀਰ ਨਿਰਪਨਾਰੀ ਕਿਉਂ ਨਿੰਦੀਏ, ਕਿਉਂ ਹਰ ਚੇਰੀ ਕੋ ਮਾਨ, ਉਹ ਮਾਨ ਸਵਾਰੇ ਵਿਖੇ ਕੋ ਉਹ ਸਿਮਰੇ ਹਰੀ ਨਾਮ। ਕਬੀਰ ਦੀ ਬਾਣੀ ਵਿੱਚ ਧਾਰਮਿਕ ਉਪਦੇਸ਼ ਬੜੇ ਫਿਲਸਫਾਨਾ ਢੰਗ ਦੇ ਨਾਲ ਦਰਜ ਹੈ। ਆਪ ਦੇ ਸਲੋਕ ਨੇ, ਛੰਦ ਨੇ, ਸ਼ਬਦ ਨੇ, ਹਰ ਰਾਗ ਵਿੱਚ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਭਗਤ ਬਾਣੀ ਵਿੱਚ ਸਭ ਤੋਂ ਜ਼ਿਆਦਾ ਬਾਣੀ ਭਗਤ ਕਬੀਰ ਦੀ ਹੈ ਔਰ ਜਿੱਥੇ ਜਿੱਥੇ ਵੀ ਭਗਤ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਰੰਭ ਹੁੰਦੀ ਹੈ, ਕਰੀਬਨ ਕਰੀਬਨ ਸਭ ਤੋਂ ਪ੍ਰਥਮ ਸ਼੍ਰੀ ਕਬੀਰ ਜੀ ਮਹਾਰਾਜ ਦੇ ਹੀ ਸ਼ਬਦ ਆਉਂਦੇ ਨੇ ਔਰ ਆਪ ਦੇ ਸ਼ਬਦਾਂ ਨੇ ਜ਼ਿੰਦਗੀ ਦੇ ਹਰ ਪਹਿਲੂ ਦੇ ਉੱਤੇ ਬੜੇ ਸੋਹਣੇ ਢੰਗ ਨਾਲ ਰੋਸ਼ਨੀ ਪਾਈ ਹੈ। ਅਧਿਆਤਮਿਕ ਚਿੰਤਨ ਅਤੇ ਧਾਰਮਿਕ ਮੂਲ ਗਿਆਨ ਆਪ ਇੱਕ ਸਲੋਕ ਵਿੱਚ ਬੜੇ ਸੋਹਣੇ ਢੰਗ ਨਾਲ ਦਿੰਦੇ ਨੇ, ਕਬੀਰ ਐਸਾ ਕੋਈ ਨਾ ਜਨਮੇ ਹੋ, ਆਪਣੇ ਘਰ ਲਾਵੇ ਆਗ, ਪਾਂਚੋਂ ਲੜਕਾ ਜਾਰ ਕੇ ਰਹੇ ਰਾਮ ਲਿਵ ਲਾਗ। ਕਬੀਰ ਜੀ ਦਾ ਐਸਾ ਕਹਿਣਾ ਕਿ ਚੂੰਕਿ ਅਸੀਂ ਦੋ ਸਰੀਰ ਰੱਖਦੇ ਹਾਂ, ਇੱਕ ਅਸਥੂਲ ਇੱਕ ਸੂਕਸ਼ਮ, ਇੱਕ ਜੋ ਦਿਖਾਈ ਦਿੰਦਾ ਹੈ ਇੱਕ ਅਦ੍ਰਿਸ਼। ਇਹ ਜਿਹੜਾ ਸਰੀਰ ਦਿਖਾਈ ਦਿੰਦਾ ਹੈ ਇਸ ਨੂੰ ਆਖਿਆ ਜਾਂਦਾ ਹੈ ਪ੍ਰਗਟ ਚਿੱਤਰ, ਅਤੇ ਜਿਹੜਾ ਸਰੀਰ ਨਹੀਂ ਦਿਖਾਈ ਦਿੰਦਾ ਉਸਨੂੰ ਆਖਿਆ ਜਾਂਦਾ ਚਿੱਤਰ ਗੁਪਤ, ਗੁਪਤ ਚਿੱਤਰ, ਉਹ ਚਿੱਤਰ ਜੋ ਨਹੀਂ ਦਿਖਾਈ ਦਿੰਦਾ। ਬੰਦਾ ਦੂਸਰੇ ਦਾ ਤਨ ਵੇਖ ਸਕਦਾ ਹੈ, ਬੰਦਾ ਦੂਸਰੇ ਦਾ ਮਨ ਨਹੀਂ ਵੇਖ ਸਕਦਾ, ਲੇਕਿਨ ਮਨ ਦੀ ਆਪਣੀ ਹੋਂਦ ਹੈ ਔਰ ਕਿਸੇ ਹੱਦ ਤੱਕ ਦੇਖਿਆ ਜਾਏ ਤਾਂ ਤਨ ਦੀ ਬੁਨਿਆਦ ਹੈ। ਅਤੇ ਮਨੁੱਖ ਦਾ ਅਸਲੀ ਸਰੂਪ ਜੋ ਹੈ ਉਸ ਦੇ ਵਿਚਾਰ ਨੇ, ਉਸ ਦਾ ਮਨ ਹੈ, ਪਰ ਇਹ ਇਹਨਾਂ ਅੱਖਾਂ ਨਾਲ ਨਹੀਂ ਦਿਖਾਈ ਦਿੰਦਾ। ਅਤੇ ਹਰ ਵਕਤ ਇਸ ਤਰ੍ਹਾਂ ਦੇ ਦੋ ਰੂਪ ਮਨੁੱਖ ਦੇ ਅਕਸਰ ਬਣੇ ਰਹਿੰਦੇ ਨੇ। ਕਈ ਦਫ਼ਾ ਤਨ ਦੇ ਤਲ ਦੇ ਉੱਤੇ ਮਨੁੱਖ ਸ਼ਰੀਫ ਪ੍ਰਗਟ ਹੁੰਦਾ ਹੈ, ਲੇਕਿਨ ਮਨ ਦੇ ਤਲ 'ਤੇ ਉਹ ਸ਼ਰੀਫ ਨਹੀਂ ਹੁੰਦਾ। ਕਈ ਦਫ਼ਾ ਤਨ ਦੇ ਤਲ ਦੇ ਉੱਤੇ ਉਹ ਬਹੁਤ ਭੋਲਾ ਦਿਖਾਈ ਦਿੰਦਾ ਹੈ, ਲੇਕਿਨ ਮਨ ਦੇ ਤਲ ਦੇ ਉੱਤੇ ਉਹ ਬਹੁਤ ਚਲਾਕ ਹੁੰਦਾ ਅਤੇ ਚਲਾਕੀਆਂ ਨਹੀਂ ਦਿਖਾਈ ਦਿੰਦੀਆਂ। ਕਈ ਦਫ਼ਾ ਤਨ ਦੇ ਤਲ ਦੇ ਉੱਤੇ ਬਹੁਤ ਵੱਡਾ ਦਾਨੀ ਦਿਖਾਈ ਦਿੰਦਾ ਹੈ, ਪਰ ਮਨ ਦੇ ਤਲ ਦੇ ਉੱਤੇ ਬਹੁਤ ਬੇਈਮਾਨ ਹੁੰਦਾ ਹੈ। ਕਈ ਦਫ਼ਾ ਤਨ ਦੇ ਤਲ ਦੇ ਉੱਤੇ ਬਹੁਤ ਸਿਆਣਾ ਦਿਖਾਈ ਦਿੰਦਾ ਹੈ, ਪਰ ਮਨ ਦੇ ਤਲ ਦੇ ਉੱਤੇ ਅਕਸਰ ਦੇਖਿਆ ਜਾਂਦਾ ਹੈ ਉਹ ਮੂਰਖ ਹੁੰਦਾ ਹੈ, ਕੁਬੱਡ ਹੁੰਦਾ ਹੈ। ਔਰ ਐਸਾ ਦੇਖਿਆ ਗਿਆ ਪ੍ਰਗਟ ਚਿੱਤਰ ਅਤੇ ਚਿੱਤਰ ਗੁਪਤ ਦਾ ਆਪਸ ਦੇ ਤਾਲਮੇਲ ਨਹੀਂ ਬੈਠਦਾ। ਪ੍ਰਗਟ ਚਿੱਤਰ ਕੁਝ ਹੋਰ ਦਿਸ਼ਾ ਦੀ ਤਰਫ਼ ਗਮਨ ਕਰਦਾ ਹੈ ਅਤੇ ਚਿੱਤਰ ਗੁਪਤ ਕਿਸੇ ਹੋਰ ਦਿਸ਼ਾ ਦੀ ਤਰਫ਼। ਧਰਮ ਦੀ ਸਾਧਨਾ ਦਰਅਸਲ ਚਿੱਤਰ ਗੁਪਤ ਨੂੰ ਸੁੰਦਰ ਬਣਾਉਣ ਲਈ ਹੈ, ਲੇਕਿਨ ਮਨੁੱਖ ਦੀ ਸਾਰੀ ਸਾਧਨਾ ਪ੍ਰਗਟ ਚਿੱਤਰ ਨੂੰ ਸੁੰਦਰ ਬਣਾਉਣ ਲਈ ਹੈ। ਸ਼ੀਸ਼ੇ ਦੇ ਅੱਗੋਂ ਘੰਟਾ ਘੰਟਾ ਖੜਿਆ, ਆਪਣਾ ਰੰਗ ਰੂਪ ਸਵਾਰ ਰਿਹਾ। ਔਰ ਅੱਜ ਦੇ ਸਮੇਂ 'ਚ ਜਿਤਨੇ ਸੌਂਦਰਯ ਪ੍ਰਸਾਧਨ ਬਾਜ਼ਾਰ ਵਿੱਚ ਆਏ ਨੇ ਔਰ ਚਾਰੋਂ ਪਾਸੇ ਫੈਕਟਰੀਆਂ ਬਣਾ ਰਹੀਆਂ ਨੇ, ਇਸ ਤਰ੍ਹਾਂ ਦਾ ਕੋਈ ਸਾਧਨ, ਇਸ ਤਰ੍ਹਾਂ ਦੇ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ ਕਿ ਕਿਸੇ ਤਰੀਕੇ ਨਾਲ ਮਨੁੱਖ ਦਾ ਮਨ ਸੁੰਦਰ ਦਿਖਾਈ ਦੇ, ਮਨੁੱਖ ਦਾ ਚਿੱਤਰ ਗੁਪਤ ਸੁੰਦਰ ਹੋਵੇ, ਖੂਬਸੂਰਤ ਹੋਵੇ। ਤਨ ਦੀ ਖੂਬਸੂਰਤੀ 'ਤੇ ਸਾਰਾ ਜ਼ੋਰ ਹੈ, ਮਨ ਦੀ ਖੂਬਸੂਰਤੀ ਦਿੱਤੇ ਬਿਲਕੁਲ ਜ਼ੋਰ ਨਹੀਂ। ਇਸ ਵਾਸਤੇ ਸੰਸਾਰ ਵਿੱਚ ਦੇਖਣ ਵਿੱਚ ਆ ਰਿਹਾ ਤਨ ਸੁੰਦਰ ਹੁੰਦੇ ਜਾ ਰਹੇ ਨੇ, ਮਨ ਕਰੂਪ ਹੁੰਦੇ ਜਾ, ਤਨ ਦੀ ਸ਼ੋਭਾ ਵੱਧਦੀ ਜਾ ਰਹੀ ਹੈ, ਮਨ ਦੀ ਸ਼ੋਭਾ ਘਟਦੀ ਜਾ ਰਹੀ ਹੈ। ਤਨ ਪ੍ਰਭਾਵਿਤ ਕਰਨ ਲੱਗ ਪਏ ਨੇ, ਮਨ ਦਾ ਕੁਛ ਵੀ ਪ੍ਰਭਾਵ ਨਹੀਂ ਰਹਿ ਗਿਆ। ਜਦਕਿ ਮਨ ਵਾਸਤਵਿਕ ਹਕੀਕੀ ਮੂਲ ਸਰੀਰ ਹੈ, ਇਹ ਚਿੱਤਰ ਗੁਪਤ ਹੈ। ਜਦ ਅੰਤਮ ਸਮੇਂ ਇਸ ਪ੍ਰਗਟ ਚਿੱਤਰ ਨੂੰ ਜਲਾ ਦਿੱਤਾ ਜਾਂਦਾ ਜਾਂ ਦਫ਼ਨ ਕਰ ਦਿੱਤਾ ਜਾਂਦਾ ਹੈ, ਤਾਂ ਫਿਰ ਰਹਿ ਜਾਂਦਾ ਚਿੱਤਰ ਗੁਪਤ ਮਨ, ਸੰਸਕਾਰਾਂ ਦਾ ਮੁਜੱਸਮਾ। ਇਹ ਫਿਰ ਅੱਗੇ ਜਾਂਦਾ ਔਰ ਇਹ ਜਿਸ ਤਰ੍ਹਾਂ ਦਾ ਹੁੰਦਾ ਹੈ ਉਸ ਤਰ੍ਹਾਂ ਦਾ ਅੱਗੇ ਇਸ ਨੂੰ ਸਰੀਰ ਮਿਲ ਜਾਂਦਾ ਹੈ। ਸੰਸਾਰ ਤਨ ਦੀ ਸੁੰਦਰਤਾ ਦੇ ਵਿੱਚ ਅਤੇ ਤਨ ਨੂੰ ਸਵਾਰਨ ਦੇ ਵਿੱਚ ਆਪਣਾ ਸਮਾਂ ਖਰਚ ਕਰਦਾ ਹੈ, ਭਗਤ ਮਨ ਨੂੰ ਸਵਾਰਨ ਦੇ ਵਿੱਚ ਸਮਾਂ ਅਤੇ ਮਿਹਨਤ ਜੁਟਾਉਂਦੇ ਨੇ। ਬਾਬਾ ਫਰੀਦ ਦਾ ਕਹਿਣਾ ਹੈ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜੇ ਤੂੰ ਤਨ ਸਵਾਰੇ ਤੇ ਸੰਸਾਰ ਨੂੰ ਚੰਗਾ ਲੱਗਦਾ ਹੈ, ਪਰ ਜੇ ਤੂੰ ਆਪਣਾ ਮਨ ਸਵਾਰੇ ਤਾਂ ਨਿਰੰਕਾਰ ਨੂੰ ਚੰਗਾ ਲੱਗੇਗਾ, ਨਿਰੰਕਾਰ ਤੇਰੇ ਨਾਲ ਪਿਆਰ ਪਾਵੇਗਾ। ਤਨ ਦੇ ਖੂਬਸੂਰਤ ਲੋਕ ਬਾਹਰ ਮਹਿਫਲਾਂ ਦੇ ਸਨਮਾਨ ਪਾਉਂਦੇ ਨੇ, ਪਰ ਮਨ ਦਾ ਖੂਬਸੂਰਤ ਮਨੁੱਖ ਪ੍ਰਭੂ ਦੀ ਦਰਗਾਹ ਦੇ ਵਿੱਚ ਮਾਣ ਮਰਿਆਦਾ ਪਾਉਂਦਾ, ਸਨਮਾਨ ਪਾਉਂਦਾ। ਇਸ ਵਾਸਤੇ ਸਾਹਿਬ ਵੀ ਕਹਿੰਦੇ ਨੇ, ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗਰੀ। ਦਰਅਸਲ ਮੂਲ ਮਨ ਹੈ, ਇਹ ਚਿੱਤਰਗੁਪਤ ਹੈ। ਤਨ ਦੀ ਆਪਣੀ ਔਲਾਦ ਹੈ, ਮਨ ਦੀ ਆਪਣੀ ਔਲਾਦ ਹੈ। ਤਨ ਦੀ ਔਲਾਦ ਇਹਦੀ ਕੋਈ ਪੂਰਨ ਤੌਰ 'ਤੇ ਗਿਣਤੀ ਨਹੀਂ ਹੈ। ਕਿਸੇ ਦਾ ਇੱਕ ਬੱਚਾ ਹੋ ਸਕਦਾ, ਕਿਸੇ ਦੇ ਦੋ ਹੋ ਸਕਦੇ ਨੇ, ਕਿਸੇ ਦੇ ਪੰਜ ਹੋ ਸਕਦੇ ਨੇ, ਕਿਸੇ ਦੇ ਦਸ ਬਾਰਾਂ ਵੀ ਹੋ ਸਕਦੇ ਨੇ, ਲੇਕਿਨ ਮਨ ਦੀ ਔਲਾਦ ਗਿਣੀ ਮਿੱਥੀ ਹੈ। ਮਨ ਦੀ ਔਲਾਦ ਤੇ ਪੰਜ ਪੁੱਤਰ ਹੀ ਨੇ ਔਰ ਇਹ ਪੰਜੇ ਦੇ ਪੰਜੇ ਪੈੜੇ। ਸਰੀਰਕ ਔਲਾਦ ਉਹਦੇ 'ਚ ਕੋਈ ਇੱਕ ਵੀ ਸੰਤਾਨ ਪੈੜੀ ਨਿਕਲਾ ਹੈ, ਚਾਹੇ ਲੜਕਾ ਚਾਹੇ ਲੜਕੀ, ਤਾਂ ਉਹ ਕੁੱਲ ਨੂੰ ਕਲੰਕਿਤ ਕਰ ਦਿੰਦੀ ਹੈ, ਘਰ ਨੂੰ ਨਰਕ ਬਣਾ ਦਿੰਦੀ ਹੈ। ਅਤੇ ਮਨ ਦੀ ਇਹ ਜਿਹੜੀ ਪੰਜ ਔਲਾਦ ਨੇ, ਪੰਜ ਸੰਤਾਨਾਂ ਨੇ, ਇਹ ਤੇ ਪੰਜੇ ਹੀ ਪੈੜੀਆਂ ਨੇ। ਇਸ ਵਾਸਤੇ ਮਨ ਕਲੰਕਿਤ ਹੈ, ਮਨ ਦੁਖੀ ਹੈ, ਮਨ ਬੇਜ਼ਾਰ ਹੈ। ਅਕਸਰ ਭੈੜੀ ਔਲਾਦ ਦਾ ਰੋਣਾ ਰੋਂਦੇ ਹੋਏ ਲੋਕ ਮਿਲਣਗੇ, ਕਹਿ ਦਿੰਦੇ ਨੇ ਪੁੱਤਰ ਨਾ ਹੀ ਜੰਮਦਾ ਤੇ ਠੀਕ ਸੀ, ਇਹ ਧੀ ਨਾ ਹੀ ਪੈਦਾ ਹੁੰਦੀ ਤੇ ਠੀਕ ਸੀ, ਇਹਨੇ ਤੇ ਕਲੰਕ ਲਾ ਦਿੱਤਾ ਹੈ, ਇਹਨੇ ਤੇ ਚਾਰੋਂ ਪਾਸੇ ਸਾਡਾ ਅਪਜਸ ਵਧਾ ਦਿੱਤਾ ਹੈ। ਪਰ ਨੇਕ ਪੁੱਤਰ ਕੁੱਲ ਦਾ ਕਲੰਕ ਧੋ ਦੇਣਾ ਆਉਂਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਐਸਾ ਫਰਮਾਨ, ਅਪਜਸੰ ਮਿਟੰਤ ਸਤ ਪੁੱਤਰੇ ਸਿਮਰ ਤਬਰਿਦੈ ਗੁਰਮੰਤਰਣੇ ਗਾਥਾ ਮੱਲਾ ਪੰਜਵਾਂ। ਸਾਹਿਬ ਕਹਿੰਦੇ ਅਪਜਸ ਮਿਟ ਜਾਂਦਾ ਹੈ, اگر گھر وچ کوئی ستوادی پتر پیدا ہو جائے، گھر وچ کوئی شرافت دا مجسمہ پیدا ہو جائے، ہنس مکھ، خوش پوش، خوش مزاج، خوش اخلاق بچہ گھر دی رونق ہوندا ہے، گھر دا اپجس مٹا دیندا ہے، گھر دے کلنک نو دھو دیندا ہے، لیکن ایسی ایک سنتان بھی پیڑی ہوئے تو گھر نو سارے پروار نو کلنکت کر کے رکھ دیندی ہے۔ من دی یہ جڑی اولاد ہے یہ پنج نے، تے پنجاں دے باقاعدہ نام نے، کام، کرودھ، لوبھ، موہ، اہنکار، یہ من چو پیدا ہوندے نے، تن دے تل تے پرگٹ ہوندے نے، انہاں دی اتپتی من تو ہے، من تو ہی لوبھ پیدا ہوندا ہے، من تو ہی ہنکار پیدا ہوندا ہے، من تو ہی موہ پیدا ہوندا ہے، من تو ہی کام پیدا ہوندا ہے۔ دراصل کام ایک وچار ہے، ہنکار ایک پھرنا ہے، لوبھ ایک وچار ہے، تے من وچاراں نو جنم دیندا ہے، من پھرنیاں نو جنم دیندا ہے، تے من دے پھرنیاں وچ ہے کہ سارا دن یہ جڑے پھرنے چلدے ہیں منک دے من وچ، من دے پھرنیاں وچ ہے کہ کام یا کرودھ ہوئے گا، یا لوبھ ہوئے گا، یا موہ ہوئے گا، یا اہنکار ہوئے گا، اس تو علاوہ اور کچھ نہیں ہے۔ دن بھر منک دی مانسک چتونی جڑی ہے، مانسک چنتن جڑا ہے، وہ پنج پتر نے۔ جیسے عام ہے بندہ بار بار دور جا کے پردیس جا کے اپنے بچیاں نو یاد کرتا رہندا ہے، اپنی اولاد نو یاد کرتا رہندا ہے، بس من بھی اپنے انہاں پنجاں جنے ہویاں پتریاں نو ہی یاد کرتا رہندا ہے اور اس دی چتونی وچ رہندا ہے۔ دھارمک سادھنا جڑی ہے وہ اس تے کھڑی ہے، بھگت کبیر جی مہاراج دے کتھن انسار، کبیر ایسا کوئی نہ جنمے ہو اپنے گھر لاوے آگ، ہوں ایسا کیڑا مائی کا لال جمے ہے جو اپنے گھر نو آپ اگ لاوے۔ اج تک ایسا ہوا کہ منک دوجیاں دے گھر نو اگ لا کے خوش ہوندا رہا ہے، پر کبیر کہندے نے بھگت دی سوچنی تے درشٹی کچھ ہو رہا ہے، یہ تے اپنے گھر نو ہی اگ لا کے خوش ہوندا ہے۔ تے اپنا گھر کیڑا ہے، ترشنا چھان بھری دھر اوپر درمت بھانڈا پھوٹا۔ من جس جوگی دے رہندا ہے وہ ترشنا دی جوگی ہے، تے او دے چ درمت بھیڑی مت دا ایک گھڑا پیا ہے، بھانڈا پیا ہے، تے جے دے چ گندا پانی من پیندا رہندا ہے۔ کبیر کہندے نے ایسا ہن کیڑا مائی کا لال ہے جیڑا اس ترشنا دی جوگی نو اگ لاوے، چونپڑی نو اگ لاوے، جس گھر دے چ من رہندا ہے اینو اگ لاوے۔ تے من سوکشم ہے، من ادرش ہے، تو اے اگنی وی ادرش ہے جہدے نال من دے گھر نو ساڑنا ہے، تے من دے پتراں نو ساڑنا ہے، صرف گھر نو ہی نہیں ساڑنا، اولاد نو بھی ساڑنا ہے۔ کبیر ایسا کوئی نہ جنمے ہو اپنے گھر لاوے آگ، پانچوں لڑکا جار کے رہے رام لیولا، پنجاں ہی پتراں نو ساڑ کے رام دی دھنی دے چلین روے، ایسا کیڑا مائی کا لال ہے۔ تو ایک تے پرگٹ اگنی ہے جڑی بار ساڑ دی ہے، باہر جلان دے کام آدی، منک جد ایرشا نال بھردا ہے، منک جد دشمنی دے نال بھردا ہے، منک جد بدلے دی بھاونا نال بھردا ہے، تے دوجے نو ساڑن دا چت کردا ہے۔ پر جد منک دیا نال بھردا ہے، جد منک سنتوک نال بھردا ہے، جد منک گیان نال بھردا ہے، جد منک وچار نال بھردا ہے، تے او دا چت کردا ہے ہن اپنے اس گھر نو ساڑا جہدے وچ من رہندا ہے، اس اولاد نو ساڑا جس نے بے چین کر رکھا ہے، پریشان کر رکھا ہے۔ ایک اگ لگے گی باہر، او بدلے دی بھاونا وس ہو کے، اہنکار وس ہو کے، پر ایک اگ پیدا ہوئے گی دیا وس ہو کے، سنتوک وس ہو کے۔ اس اگنی نو گربانی نے برہم اگن آکھیا، کبیر نے بھی اس نو برہم اگنی آکھیا ہے، برہم اگن سہجے پر جالی ایک چوٹ سدھ آیا۔ برہم اگنی میرے اندر پیدا ہو گئی ہے، تے برہم اگنی کیویں پیدا ہوئے، باہر جڑی اگ ہے وہ ماچس دی تیلی اسی رگڑ دیاں پیدا ہوندی ہے، پراچین سمے چ دو پتھراں نو رگڑ کے اگ پیدا کیتی جاندی سی، یا دو لکڑاں نو رگڑ کے بھی پراچین سمے چ اگن پیدا کیتی جاندی سی۔ یہ جڑی برہم اگن ہے یہ کس طرح پیدا ہوئے، اس دے بارے دھارمک جگت وچ جڑے شبد پرچلت نے، جپ تپ، تپ تپش، تپ اگنی، کس دی اگنی؟ جپ دی اگنی۔ ਜਪਦੀ ਤਪਸ਼, ਜਪਦਾ ਸੇਕ, ਜਪਦੀ ਅੱਗ। ਜਦ ਕੋਈ ਮਨੁੱਖ ਵਾਹਿਗੁਰੂ ਵਾਹਿਗੁਰੂ ਐਸਾ ਜਾਪ ਕਰਦਾ ਹੈ, ਜਦ ਕੋਈ ਮਨੁੱਖ ਰਾਮ ਰਾਮ ਦੀ ਧੁਨੀ ਉਚਾਰਨ ਕਰਦਾ ਹੈ, ਜਦ ਕੋਈ ਮਨੁੱਖ ਅੱਲਾ ਅੱਲਾ ਦਾ ਚਿੰਤਨ ਕਰਦਾ ਹੈ, ਤਾਂ ਇਹ ਦਰਅਸਲ ਸੰਸਾਰ ਤੇ ਨਿਰੰਕਾਰ ਦਾ ਆਪਸ ਵਿੱਚ ਛੂਹਣ ਹੈ। ਜਦ ਕੋਈ ਐਸਾ ਰਟਨ ਕਰਦਾ ਹੈ ਤੇ ਮਨ ਦਾ ਪਰਮਾਤਮਾ ਦੇ ਨੇੜੇ ਆਉਣ ਹੈ। ਇਹਦੇ ਨਾਲ ਜਿਹੜੀ ਅਗਨ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਬ੍ਰਹਮ ਅਗਨੀ। ਇਹਨੂੰ ਯੋਗੀਆਂ ਨੇ ਯੋਗਾ ਅਗਨ ਵੀ ਆਖਿਆ। ਇਹ ਜਪ ਤੋਂ ਪੈਦਾ ਹੁੰਦੀ ਹੈ। ਇਸ ਵਾਸਤੇ ਧਾਰਮਿਕ ਦੁਨੀਆਂ ਦੇ ਜਪ ਤਪ ਇਕੱਠਾ ਸ਼ਬਦ ਬਣ ਗਿਆ, ਤਪ ਸੋਜ, ਤਪ ਸੇਕ, ਤਪ ਅਗਨੀ। ਪਰ ਕਿਸ ਦੀ ਅਗਨੀ? ਜਪ ਦੀ ਅਗਨੀ। ਜਦ ਵੀ ਕੋਈ ਮਨੁੱਖ ਜਪ ਕਰਦਾ ਹੈ ਉਸ ਦੇ ਅੰਦਰ ਤਪ ਪੈਦਾ ਹੋਵੇਗਾ, ਉਸ ਦੇ ਅੰਦਰ ਤਪਸ਼ ਪੈਦਾ ਹੋਵੇਗੀ, ਉਸ ਦੇ ਅੰਦਰ ਅਗਨੀ ਪੈਦਾ ਹੋਵੇਗੀ। ਪਰ ਇਹ ਅਗਨ ਠੰਡੀ ਅਗਨ ਹੁੰਦੀ ਹੈ, ਸਾੜਦੀ ਜ਼ਰੂਰ ਹੈ। ਕਿਸ ਨੂੰ ਸਾੜਦੀ ਹੈ? ਇਹ ਕ੍ਰੋਧ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਇਹ ਲੋਭ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਇਹ ਕਾਮ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਬਾਹਰ ਦੀ ਕੋਈ ਅਗਨ ਕ੍ਰੋਧ ਨੂੰ ਸਾੜਦੀ ਨਹੀਂ, ਬਲਕਿ ਬਾਹਰ ਦੀ ਅਗਨ ਤੇ ਕ੍ਰੋਧ ਨੂੰ ਭੜਕਾਉਂਦੀ ਹੈ, ਕਾਮ ਨੂੰ ਭੜਕਾਉਂਦੀ ਹੈ, ਅਹੰਕਾਰ ਨੂੰ ਭੜਕਾਉਂਦੀ ਹੈ। ਅਗਰ ਇਸ ਤਰ੍ਹਾਂ ਦੀ ਅਗਨ ਦੇ ਨਾਲ ਇਹ ਪੰਜੇ ਪੁੱਤਰ ਪੰਜੇ ਵਿਕਾਰ ਸੜ ਸਕਦੇ ਤੇ ਸ਼ਾਇਦ ਸਾਰੀ ਦੁਨੀਆ ਹੀ ਅੱਗ ਲਾ ਕੇ ਇਹਨਾਂ ਪੰਜਾਂ ਨੂੰ ਸਾੜ ਕੇ ਤੇ ਪੰਜਾਂ ਤੋਂ ਬਚ ਜਾਂਦੀ। ਪਰ ਨਹੀਂ, ਉਹ ਤੇ ਜਪ ਦੀ ਅਗਨ ਨਾਲ ਹੀ ਇਹਨਾਂ ਨੂੰ ਸਾੜਿਆ ਜਾਏਗਾ, ਇਹਨਾਂ ਨੂੰ ਜਲਾਇਆ ਜਾਏਗਾ। ਤੋ ਕਬੀਰ ਅਧਿਆਤਮਕ ਗਿਆਨ ਦਿੰਦਿਆਂ ਹੋਇਆ ਕਹਿੰਦੇ ਨੇ, ਐਸਾ ਕਿਹੜਾ ਮਾਈ ਕਾ ਲਾਲ ਜਮੇ ਜੋ ਆਪਣੇ ਘਰ ਨੂੰ ਅੱਗ ਲਾਵੇ, ਤ੍ਰਿਸ਼ਨਾ ਦੀ ਝੁੱਗੀ ਨੂੰ ਅੱਗ ਲਾਵੇ ਜਪ ਦੀ ਅਗਨ ਨਾਲ। ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ, ਪਾਂਚੋਂ ਲੜਕਾ ਜਾਰ ਕੇ ਰਹੇ ਰਾਮ ਲਿਵਲਾ। ਇਹ ਭੈੜੀ ਸੰਤਾਨ, ਇਹ ਭੈੜੀ ਔਲਾਦ ਜੋ ਮਨ ਚੋਂ ਪੈਦਾ ਹੋਈ ਹੈ, ਇਹਨਾਂ ਨੂੰ ਸਾੜ ਕੇ, ਇਹਨਾਂ ਨੂੰ ਸਵਾਹ ਕਰਕੇ ਤੇ ਰਾਮ ਦੀ ਧੁਨੀ ਵਿੱਚ ਲੀਨ ਰਵੇ, ਐਸਾ ਕਿਹੜਾ ਮਾਈ ਕਾ ਲਾਲ ਹੈ? ਐਸਾ ਕੌਣ ਹੈ ਜੋ ਜਗਤ ਵਿੱਚ ਆਇਆ ਹੈ? ਇਸ ਤਰੀਕੇ ਦੇ ਅਧਿਆਤਮਕ ਉਪਦੇਸ਼ ਸੰਦੇਸ਼ ਆਪ ਥਾਂ ਥਾਂ ਤੇ ਦਿੰਦੇ ਰਹੇ। ਆਪ ਹਰ ਥਾਂ ਤੇ ਐਸਾ ਕਹਿੰਦੇ ਰਹੇ ਕਿ ਜ਼ਾਤ ਕਰਕੇ ਨਾ ਕੋਈ ਉੱਚਾ ਨਾ ਕੋਈ ਨੀਵਾਂ, ਕਰਮ ਕਰਕੇ ਮਨੁੱਖ ਉੱਚਾ ਹੈ, ਕਰਮ ਕਰਕੇ ਮਨੁੱਖ ਨੀਵਾਂ ਹੈ, ਗਿਆਨ ਕਰਕੇ ਮਨੁੱਖ ਮਹਾਨ ਹੈ, ਅਗਿਆਨ ਕਰਕੇ ਹੀ ਮਨੁੱਖ ਤੁੱਛ ਹੈ, ਔਰ ਧਨ ਕਰਕੇ ਕੋਈ ਧਨਵਾਨ ਨਹੀਂ, ਪ੍ਰਭੂ ਦੇ ਨਾਮ ਕਰਕੇ ਹੀ ਮਨੁੱਖ ਧਨਵਾਨ ਹੈ। ਆਪਨੇ ਸਪਸ਼ਟ ਰੂਪ ਵਿੱਚ ਕਹਿ ਦਿੱਤਾ ਹੈ, ਕਹੋ ਕਬੀਰ ਨਿਰਧਨ ਹੈ ਸੋਈ, ਜਾਂ ਕੇ ਹਿਰਦੇ ਨਾਮ ਨਾ ਹੋਈ। ਵਾਸਤਵਿਕ ਮਨੁੱਖ, ਗਿਆਨੀ ਮਨੁੱਖ ਨਾਮ ਰਸੀਏ ਨੂੰ ਸਨਮਾਨ ਦੇਵੇਗਾ, ਕਿਉਂਕਿ ਉਸਦੇ ਕੋਲ ਪਰਮ ਧਨ ਹੈ, ਤੇ ਅਗਿਆਨੀ ਮਨੁੱਖ ਕੇਵਲ ਧਨਵਾਨ ਨੂੰ ਹੀ ਸਨਮਾਨ ਦੇਵੇਗਾ ਜਿਹਦੇ ਕੋਲ ਇਹ ਅਸਥੂਲ ਧਨ ਹੈ। ਐਸਾ ਅਸੀਂ ਜਗਤ ਵਿੱਚ ਦੇਖਦੇ। ਇੱਕ ਪ੍ਰਸੰਗ ਸਵੈਮ ਭਗਤ ਕਬੀਰ ਨੇ ਲਿਖਿਆ ਹੈ, ਦੁਆਪਰ ਯੁੱਗ ਦੇ ਅਵਤਾਰੀ ਪੁਰਸ਼ ਸ੍ਰੀ ਕ੍ਰਿਸ਼ਨ ਦੁਰਯੋਧਨ ਦਾ ਘਰ ਛੱਡ ਕੇ ਰਾਤ ਬਿਦਰ ਦੇ ਘਰ ਰਹੇ। ਦੁਰਯੋਧਨ ਧਨਵਾਨ ਹੈ, ਬਿਦਰ ਨਿਰਧਨ ਹੈ। ਦੁਰਯੋਧਨ ਰਾਜਾ ਹੈ, ਬਿਦਰ ਮੁਫਲਿਸ ਹੈ। ਦੁਰਯੋਧਨ ਕੋਲ ਮਹਿਲ ਮਾੜੀਆਂ ਨੇ, ਬਿਦਰ ਕੋਲ ਇੱਕ ਨਿੱਕੀ ਝੋਗੀ ਹੈ। ਦੁਰਯੋਧਨ ਦੇ ਘਰ 36 ਪ੍ਰਕਾਰ ਦੇ ਪਦਾਰਥ ਸਵੇਰੇ ਸ਼ਾਮ ਬਣਦੇ ਨੇ। ਬਿਦਰ ਰੁੱਖੀ ਮਿਸੀ ਖਾ ਕੇ ਗੁਜ਼ਾਰਾ ਕਰਦਾ ਹੈ। ਰਾਗ ਰੰਗ ਦੀਆਂ ਮਹਿਫਲਾਂ ਦੁਰਯੋਧਨ ਦੇ ਘਰ ਸਜਦੀਆਂ ਨੇ, ਜਦਕਿ ਪ੍ਰਭੂ ਨਾਮ ਦਾ ਚਿੰਤਨ ਬਿਦਰ ਦੇ ਘਰ ਹੁੰਦਾ ਹੈ। ਜਦ ਦੁਰਯੋਧਨ ਦੇ ਘਰ ਨੂੰ ਛੱਡ ਕੇ ਰਾਤ ਕੱਟੀ ਬਿਦਰ ਦੇ ਘਰ, ਦੁਰਯੋਧਨ ਦੇ ਅਹਿਲਕਾਰ ਕ੍ਰਿਸ਼ਨ ਨੂੰ ਕਹਿੰਦੇ, ਆਖਿਰ ਤੂੰ ਗਵਾਲੇ ਦਾ ਗਵਾਲਾ ਹੀ ਰਿਹਾ, ਰਾਜਿਆਂ ਨੂੰ ਰਾਜਿਆਂ ਦੇ ਘਰ ਰਹਿਣਾ ਚਾਹੀਦਾ, ਧਨਵਾਨਾਂ ਨੂੰ ਧਨਵਾਨਾਂ ਦੇ ਘਰ ਰਹਿਣਾ ਚਾਹੀਦਾ, ਮਿੱਤਰਤਾ ਬਰਾਬਰੀ ਦੇ ਤਲ ਤੇ ਹੁੰਦੀ ਹੈ। ਐਸਾ ਨੀਤੀ ਦਾ ਉਪਦੇਸ਼ ਹੈ। ਸ੍ਰੀ ਕ੍ਰਿਸ਼ਨ ਕਹਿੰਦੇ ਨੇ, ਮੈਂ ਬਰਾਬਰੀ ਦੇ ਤਲ ਤੇ ਹੀ ਆ ਕੇ ਰਿਹਾ। ਨਾਮ ਧਨ ਦੀ ਦੌਲਤ ਨਾਲ ਬਿਦਰ ਦਾ ਹਿਰਦਾ ਮਾਲਾ ਮਾਲ ਹੈ, ਨਾਮ ਧਨ ਦੀ ਦੌਲਤ ਨਾਲ ਮੇਰਾ ਹਿਰਦਾ ਮਾਲਾ ਮਾਲ ਹੈ। ਇੱਕ ਧਨਵਾਨ ਧਨਵਾਨ ਦੇ ਘਰ ਆਇਆ ਹੈ, ਇੱਕ ਅਮੀਰ ਅਮੀਰ ਦੇ ਘਰ ਆਇਆ ਹੈ। ਤੇਰੇ ਘਰ ਇਹ ਸਭ ਕੁਛ ਨਹੀਂ ਸੀ। ਇਸ ਪ੍ਰਸੰਗ ਨੂੰ ਕਬੀਰ ਨੇ ਆਪਣੀ ਬਾਣੀ ਚ ਇੰਜ ਕਲਮ ਬੰਦ ਕੀਤਾ ਹੈ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਵ ਬਿਦਰ ਕੋ ਦੇਖੋ, ਓਹੇ ਗਰੀਬ ਮੋਏ ਭਾਵੇ, ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੇ ਪਾਇਆ, ਗੁਣ ਗਾਵਤ ਰੈਨ ਬਿਹਾਨੀ। ਐ ਦੁਰਯੋਧਨ, ਜੇ ਤੇਰੇ ਘਰ ਮੈਂ ਰਾਤ ਕੱਟਦਾ ਤੇ ਝੂਠੇ ਰਾਗ ਰੰਗ ਦੀਆਂ ਮਹਿਫਲਾਂ ਹੀ ਤੂੰ ਮੇਰੇ ਅੱਗੋਂ ਸਜਾਣੀਆਂ ਸਨ, ਪਰ ਬਿਦਰ ਦੇ ਘਰ ਰਾਤ ਬੜੀ ਸੋਹਣੀ ਲੰਘੀ ਹੈ। ਸਾਰੀ ਰਾਤ ਪ੍ਰਭੂ ਦੇ ਗੀਤ ਗਾਉਂਦਿਆਂ ਲੰਘ ਗਈ। ਬਿਦਰ ਤੇ ਮੈਂ ਸਾਰੀ ਰਾਤ ਪ੍ਰਭੂ ਦਾ ਚਿੰਤਨ ਕਰਦੇ ਰਹੇ, ਪ੍ਰਭੂ ਦਾ ਕੀਰਤਨ ਕਰਦੇ ਰਹੇ, ਤੇ ਪ੍ਰਭੂ ਦੇ ਕੀਰਤਨ ਨੇ ਪ੍ਰਭੂ ਦੇ ਗੁਣਾਂ ਨੇ ਅਲੂਣੇ ਸਾਗ ਨੂੰ ਵੀ ਖੀਰ ਤੇ ਹੋਰ ਅੰਮ੍ਰਿਤ ਦੇ ਚ ਬਦਲ ਕੇ ਰੱਖ ਦਿੱਤਾ, 36 ਪ੍ਰਕਾਰ ਦੇ ਭੋਜਨ ਵਿੱਚ ਬਦਲ ਕੇ ਰੱਖ ਦਿੱਤਾ, ਜਦਕਿ ਤੇਰੇ ਘਰ ਦੀ ਵਾਸ਼ਨਾ ਤੇ ਤ੍ਰਿਸ਼ਨਾ ਨੇ 36 ਪ੍ਰਕਾਰ ਦੇ ਭੋਜਨ ਨੂੰ ਵੀ ਜ਼ਹਿਰ ਬਣਾ ਦੇਣਾ ਸੀ। ਖੀਰ ਸਮਾਨ ਸਾਗ ਮੇ ਪਾਇਆ, ਗੁਣ ਗਾਵਤ ਰਹਿਣ ਬਿਆਨੀ, ਕਬੀਰ ਕੋ ਠਾਕਰ ਆਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਕਬੀਰ ਕਹਿੰਦੇ ਨੇ ਠਾਕੁਰ ਪਰਮ ਪੁਰਖਾਂ ਦੀ ਦ੍ਰਿਸ਼ਟੀ ਵਿੱਚ ਜ਼ਾਤ ਬੇਮਹਿਨੀ ਆਉਂਦੀ ਹੈ। ਹੈਰਾਨਗੀ ਦੀ ਗੱਲ ਹੈ ਕਿ ਸ਼ੂਦਰਾਂ ਲਈ ਧਾਰਮਿਕ ਮੰਦਰਾਂ ਦੇ ਦਰਵਾਜ਼ੇ ਬੰਦ, ਪਰ ਸ਼ੂਦਰ ਭਿਲਣੀ ਦੇ ਵੇਸ਼ ਸ਼੍ਰੀ ਰਾਮ ਝੂਠੇ ਖਾਂਦੇ ਨੇ, ਝੂਠੇ ਵੇਰ ਉਹ ਛਕਦੇ ਨੇ, ਉਹ ਸ਼ੂਦਰ ਹੈ। ਸ਼ੂਦਰਾਂ ਲਈ ਧਾਰਮਿਕ ਮੰਦਰਾਂ ਦੇ ਦਰਵਾਜ਼ੇ ਬੰਦ, ਪਰ ਬਿਦਰ ਦੇ ਘਰ ਬਕਾਇਦਾ ਸ਼੍ਰੀ ਕ੍ਰਿਸ਼ਨ ਚਲੇ ਜਾਂਦੇ ਨੇ ਔਰ ਬਾਲਮੀਕ ਦਾ ਉਹ ਸਨਮਾਨ ਕਰਦੇ ਨੇ। ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀਕੇ ਦੇਖ, ਇਸ ਤਰ੍ਹਾਂ ਦਾ ਉਪਦੇਸ਼ ਸੰਦੇਸ਼ ਗੁਰਦੇਵ ਦੀ ਬਾਣੀ ਵਿੱਚੋਂ ਜੋ ਹੈ ਮਿਲਦਾ ਹੈ। ਭਗਤ ਸ਼੍ਰੀ ਕਬੀਰ ਐਸੇ ਸਮੇਂ ਚ ਹੋਏ ਨੇ, ਆਪ ਦੀਆਂ ਲਹਿਰਾਂ ਦੇ ਨਾਲ ਹੋਰ ਅਨੇਕਾਂ ਭਗਤ ਉੱਠੇ, ਰਵਿਦਾਸ, ਨਾਮਦੇਵ, ਸਦਨਾ, ਸੈਨ, ਦੀਖਨ, ਆਪ ਦੇ ਵਿਚਾਰਾਂ ਦਾ ਚਾਰੋਂ ਪਾਸੇ ਪ੍ਰਭਾਵ ਪਿਆ। ਅੱਜ ਵੀ ਕੋਈ ਦਾਰਸ਼ਨਿਕ ਗੱਲ ਜੋੜਨੀ ਹੋਵੇ ਤੇ ਕਬੀਰ ਨੂੰ ਅੱਗੇ ਕਰਨਾ ਪੈਂਦਾ ਹੈ। ਆਪ ਦੇ ਕਹਿਣ ਦਾ ਢੰਗ ਐਸਾ ਹੈ, ਕਿਧਰੇ ਆਪ ਹਾਸਰਸ ਦੇ ਚ ਕਹਿੰਦੇ ਨੇ, ਕਿਧਰੇ ਆਪ ਰੋਦਰ ਰਸ ਦੇ ਚ ਕਹਿੰਦੇ ਨੇ, ਕਿਧਰੇ ਆਪ ਸ਼ਾਂਤ ਰਸ ਦੇ ਚ ਕਹਿੰਦੇ ਨੇ, ਕਿਧਰੇ ਆਪ ਵੀਰ ਰਸ ਦੇ ਚ ਵੀ ਕਹਿੰਦੇ ਨੇ। ਆਪ ਦੇ ਵੀਰ ਰਸ ਦੇ ਵੀ ਬਚਨ ਨੇ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕਟ ਮਰੇ ਕਬੂ ਨਾ ਛਾੜੇ ਖੇਤ। ਇਹ ਬੋਲ ਭਗਤ ਕਬੀਰ ਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਨੇ, ਬਈ ਉਹ ਸੂਰਮਾ ਹੈ ਜੋ ਲੜੇ ਦੀਨ ਕੇ ਹੇਤ, ਦੀਨ ਗਰੀਬ, ਜੋ ਗਰੀਬ ਦੀ ਖਾਤਰ ਲੜਦਾ ਹੈ, ਕਮਜ਼ੋਰ ਦੀ ਖਾਤਰ ਲੜਦਾ ਹੈ। ਸੂਰਮਾ ਉਸ ਨੂੰ ਮੰਨਾਂਗੇ ਜਿਹਦੀ ਸਾਰੀ ਤਾਕਤ ਕਮਜ਼ੋਰ ਨੂੰ ਬਲਵਾਨ ਕਰਨ ਵਿੱਚ ਖਰਚ ਹੋ ਜਾਏ, ਮੁਫਲਿਸ ਨੂੰ ਅਮੀਰ ਬਣਾਉਣ ਵਿੱਚ ਖਰਚ ਹੋ ਜਾਏ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕਟ ਮਰੇ ਕਬੂ ਨਾ ਛਾੜੇ ਖੇਤ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਗਾਓ, ਖੇਤ ਜੋ ਮਾਂਡਿਓ ਸੂਰਮਾ ਅਬਜੂ ਜਨ ਕੋ ਧਾਓ। ਗਗਨ, ਗਗਨ ਮੰਡਲ ਵਿੱਚ, ਦਿਮਾਗ ਵਿੱਚ, ਮਨ ਵਿੱਚ ਵਿਚਾਰਾਂ ਉਤਪੰਨ ਹੋਈਆਂ ਨੇ, ਖਿਆਲ ਉਤਪੰਨ ਹੋਏ ਨੇ, ਤੇ ਖਿਆਲ ਕਿਹੜੇ ਉਤਪੰਨ ਹੋਏ ਨੇ? ਦੀਨ ਦੀ ਬਾਂਹ ਪਕੜਨੀ ਹੈ, ਕਮਜ਼ੋਰ ਦੀ ਬਾਂਹ ਪਕੜਨੀ ਹੈ। ਇਸ ਤਰ੍ਹਾਂ ਦੇ ਆਦਰਸ਼ਵਾਦੀ ਉਪਦੇਸ਼ ਕਬੀਰ ਨੇ ਵੰਡਦੇ ਆਇਆ ਆਪਣਾ ਜੀਵਨ ਬਤੀਤ ਕੀਤਾ, ਜਗਤ ਦਾ ਜੀਵਨ ਸਫਲ ਕੀਤਾ।